ओंकार सतनाम कर्ता पुरख निर्भाव अकाल मूरत अजुनी शैपं गुरुप्रसाद जप आग सच नानक खुशी भी सच मैं तान दीवान तू है मेरे स्वामी मैं तुझे आ गया अरदास मैं खोर थाओ नाही जिस पह करूं बेनंती मेरा दुख सुख तुझ ही पास किस ही कोई कोए मंज निमानी एक तू क्यों ना मरी जाए रोए जा लग चित ना आवही दोए कर जोड़ मांगों एक दाना साहिब तुठै पावा सास सास नानक आराधे आठ पहर गुण गावा सास सास नानक आराधे आठ पहर गुण गावा परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभाईमान होए बैठे गुरमुख प्यारे सत संगी जनों संध्या वेले दे दीवान दी आप जी ने हाजरी भरी है सतगुरु जी दे पावन पवित्र अमृत बचना दा कीर्तन गुरु सवारियां पासों आप जी ने सरवण कीता आओ अपने ख्यालां नूं अपने अंदर उठ रहे फुरनिया नूं सतगुरु जी दे चरणां विच टिका एकाग्रता दे नाल आपां सतगुरु जी दे अमृत बचन और गुरमत विचारां आप नाल सांझियां करनियां ने चल लही लड़ीवार अरदास दी विचार अनुसार कल तक ਆਪਾਂ ਇਸ ਬੰਦ ਦੀ ਵਿਚਾਰ ਕਰ ਚੁੱਕੇ ਹਾਂ ਕਿ ਜਿਨ੍ਹਾਂ ਵਿੱਚ ਸ਼ਹੀਦ ਮੁਰੀਦ ਕਰਨੀ ਵਾਲਿਆਂ ਦੀ ਕਮਾਈ ਦਾ ਆਪਾਂ ਧਿਆਨ ਧਰਿਆ ਸੀ ਤੇ ਉਹਨਾਂ ਦੇ ਧਿਆਨ ਵਿੱਚੋਂ ਸਾਨੂੰ ਵਾਹਿਗੁਰੂ ਜੀ ਦੀ ਯਾਦ ਆਈ। ਅੱਜ ਇਸ ਤੋਂ ਅੱਗੇ ਅਰਦਾਸ ਵਿੱਚ ਅਸੀਂ ਆਪਣੀਆਂ ਸੰਸਥਾਵਾਂ, ਆਪਣੇ ਗੁਰੂ ਧਾਮਾਂ ਔਰ ਤਖਤਾਂ ਦਾ ਧਿਆਨ ਧਰਨੇ ਹਾਂ ਤੇ ਜਦੋਂ ਅਸੀਂ ਅਰਦਾਸ ਕਰਨੇ ਹਾਂ ਤੇ ਸਾਡੇ ਇਹ ਅਗਲਾ ਸ਼ਬਦ ਹੁੰਦਾ ਹੈ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜ ਤਖਤ ਤੇ ਸਰਬੱਤ ਗੁਰਦੁਆਰੇ ਤੇ ਦੇਖੋ ਕੈਸੇ ਕਮਾਲ ਦੀ ਲੜੀ ਪਰੋ ਦਿੱਤੀ ਕਿ ਸਰਬੱਤ ਗੁਰਦੁਆਰਿਆਂ ਵਿੱਚ ਇਸ ਧਰਤੀ ਦਾ ਕੋਈ ਵੀ ਉਹ ਗੁਰੂ ਘਰ ਨਹੀਂ ਬਚਦਾ ਜਿਹੜਾ ਅਰਦਾਸ ਵਿੱਚ ਨਾ ਸ਼ਾਮਿਲ ਹੁੰਦਾ ਹੋਵੇ, ਚਾਹੇ ਅਮੈਰੀਕਾ ਚਾਹੇ ਕਨੇਡਾ। ਮੁੱਕਦੀ ਗੱਲ ਕੀ ਵੀ ਧਰਤੀ ਦੇ ਕਿਸੇ ਕੋਨੇ ਵਿੱਚ ਵੀ ਗੁਰਦੁਆਰਾ ਹੈ ਤੇ ਉਸ ਗੁਰਦੁਆਰੇ ਨੂੰ ਵੀ ਆਪਾਂ ਅਰਦਾਸ ਵਿੱਚ ਆਪਣੇ ਧਿਆਨ ਵਿੱਚ ਯਾਦ ਕਰਨੇ। ਆਓ ਅੱਜ ਪੰਜ ਤਖਤਾਂ ਤੋਂ ਆਰੰਭਤਾ ਕਰਨੀ। ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ, ਉਸ ਤੋਂ ਅੱਗੇ ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਦੂਸਰਾ ਤਖਤ ਹੈ ਜੋ ਤਰਤੀਬ ਹੈ। ਤੀਸਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਹੈ। ਚੌਥਾ ਤਖਤ ਦਮਦਮਾ ਸਾਹਿਬ ਪੰਜਾਬ ਦੀ ਧਰਤੀ ਤੇ ਆਪਾਂ ਦਰਸ਼ਨ ਦੀਦਾਰੇ ਕਰਨੇ ਹਾਂ ਤੇ ਪੰਜਵਾਂ ਤਖਤ ਅਬਚਲ ਨਗਰ ਹਜ਼ੂਰ ਸਾਹਿਬ ਨਦੇੜ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪ ਵਿੱਚ ਵਰਤ ਕੇ ਇਹਨਾਂ ਤਖਤਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਕਰਾ ਲੈਣ। ਕਰੋ ਕਿਰਪਾਲਤਾ ਸਾਧ ਸੰਗਤ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਸ਼ਬਦ ਦੀ ਮਹਾਨਤਾ, ਵੈਸੇ ਪਰਮਾਰਥ ਵਿੱਚ ਤੇ ਖਾਸ ਕਰਕੇ ਗੁਰਮਤ ਨਾਲ ਬੜੀ ਸੰਬੰਧਿਤ ਹੈ। ਇੱਕ ਤਾਂ ਇਹ ਸਰਬ ਵਿਆਪਕ ਸੱਚਾਈ ਹੈ ਕਿ ਜਦੋਂ ਅਸੀਂ ਤੱਤਾਂ ਦੀ ਗੱਲ ਕਰਨੇ ਹਾਂ ਤੇ ਮਨੁੱਖ ਦਾ ਸਰੀਰ ਵੀ ਪੰਜਾਂ ਤੱਤਾਂ ਦੇ ਨਾਲ ਬਣਿਆ ਹੋਇਆ। ਉਸ ਤੋਂ ਅੱਗੇ ਜਦੋਂ ਪੰਜਾਂ ਤੱਤਾਂ ਦੇ ਗੁਣ ਆਪਾਂ ਦੇਖਦੇ ਹਾਂ ਤੇ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ, ਇਹਨਾਂ ਪੰਜਾਂ ਗੁਣਾਂ ਤੋਂ ਅੱਗੇ ਜਿਹੜੇ ਵਿਸ਼ੇ ਬਣਦੇ ਨੇ ਉਹ ਵੀ ਪੰਜ ਨੇ ਤੇ ਵਿਕਾਰ ਵੀ ਪੰਜ ਬਣ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਦੇ ਪੰਜ ਕਰਮ ਇੰਦਰੇ ਨੇ ਤੇ ਪੰਜਾਂ ਦੀ ਗਿਣਤੀ ਵਿੱਚ ਮਨੁੱਖ ਦੇ ਪੰਜ ਗਿਆਨ ਇੰਦਰੇ ਨੇ। ਇਹ ਤਾਂ ਸਮੁੱਚੀ ਮਾਨਵਤਾ ਲਈ, ਕੇਵਲ ਸਿੱਖਾਂ ਲਈ ਨਹੀਂ, ਕਿ ਪੰਜਾਂ ਤੱਤਾਂ ਦੀ ਦੇਹੀ, ਪੰਜ ਇਹਦੇ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਇਹਦੇ ਤੱਤ, ਪੰਜ ਵਿਸ਼ੇ, ਪੰਜ ਦੋਸ਼, ਪੰਜ ਵਿਕਾਰ, ਪੰਜ ਗੁਣ। ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਗੁਰਮਤਿ ਦਾ ਫਲਸਫਾ ਸਾਨੂੰ ਬਖਸ਼ਿਸ਼ ਕੀਤਾ ਤੇ ਉਹਦੇ ਵਿੱਚ ਮੇਰੇ ਦਾਤਾ ਜੀ ਨੇ ਪੰਜਾਂ ਦੀ ਬੜੀ ਅਹਿਮੀਅਤ ਰੱਖੀ ਤੇ ਖਾਸ ਕਰਕੇ ਪੰਜ ਤੇ ਪੰਜ ਸ਼ਬਦ ਬਾਣੀ ਵਿੱਚ ਬੜੀ ਬੜੀ ਆਏ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਆਪਾਂ ਇਹ ਪੌੜੀ ਜਦੋਂ ਆਰੰਭ ਕਰਦੇ ਹਾਂ, ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੈ ਸੋਹੈ ਦਰ ਰਾਜਾਨ, ਭਾਵੇਂ ਅਸੀਂ ਉਹਦੀ ਗਿਣਤੀ ਆਮ ਤੌਰ ਤੇ ਪੰਜਾਂ ਵਿੱਚ ਕਰਨੇ ਹਾਂ ਪਰ ਉੱਥੇ ਪੰਚ ਦਾ ਅਖਰੀ ਅਰਥ ਹੈ ਪੰਜ ਗੁਰਮੁਖ ਜਨ, ਪੰਜ ਰੱਬ ਦੇ ਦਰ ਤੇ ਪ੍ਰਵਾਨ ਹੋਏ ਗੁਰਮੁਖ। ਇਸੇ ਤਰ੍ਹਾਂ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕੀਤਾ ਸੀ ਕਹਿੰਦੇ ਨੇ ਜਦੋਂ ਇੱਕ ਹੁੰਦਾ ਹੈ ਉਹ ਸਿੱਖ ਹੁੰਦਾ ਹੈ, ਜਦੋਂ ਦੋ ਸਿੱਖ ਇਕੱਠੇ ਹੋ ਜਾਣ ਤੇ ਉਹ ਸਾਧ ਸੰਗਤ ਬਣ ਜਾਂਦੀ ਹੈ, ਤੇ ਤੀਸਰਾ ਸ਼ਬਦ ਉਹਨਾਂ ਵਰਤਿਆ ਸੀ ਤੇ ਜੇ ਕਿਤੇ ਪੰਜ ਸਿੱਖ ਇਕੱਠੇ ਹੋ ਜਾਣ ਤੇ ਸਮਾਨੋ ਕੇ ਪੰਜ ਪਰਮੇਸ਼ਵਰ ਰੂਪ ਹੋ ਜਾਂਦੇ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਨੇ ਇੱਕ ਸਿੱਖ ਦੋਏ ਸਾਧ ਸੰਗ। ਸਿਰ ਮੈਂ ਜੇ ਪੰਜ ਸ਼ਬਦ ਤੇ ਥੋੜੀ ਜਿਹੀ ਅਰਜ਼ ਕਰਕੇ ਅੱਗੇ ਤੁਰਨੇ ਚਾਹੁੰਦਾ ਕਿ ਇੱਕ ਸਿੱਖ ਦੋਏ ਸਾਧ ਸੰਗ ਤੇ ਨਾਲ ਸ਼ਬਦ ਵਰਤਿਆ ਨੇ ਪੰਜੀ ਪਰਮੇਸ਼ਰ। ਉਸ ਤੋਂ ਅੱਗੇ ਜਦੋਂ ਕੜਾਹ ਪ੍ਰਸ਼ਾਦ ਦੀ ਡੇਗ ਤਿਆਰ ਕਰਨੇ ਆ ਉਸ ਦੇ ਲਈ ਵੀ ਆਪਾਂ ਸ਼ਬਦ ਵਰਤਣੇ ਆ ਪੰਚਾ ਅੰਮ੍ਰਿਤ। ਜਦੋਂ ਕਿਤੇ ਸਤਿਗੁਰੂ ਦੇ ਬਚਨ ਪੜ੍ਹਨੇ ਆ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਅੱਜ ਤੱਕ ਪੰਚ ਪ੍ਰਧਾਨੀ ਮਰਿਆਦਾ ਨੂੰ ਸਿੱਖ ਧਰਮ ਅੰਦਰ ਸਵੀਕਾਰ ਕੀਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੰਜ ਮਹਾਨ ਸਿੱਖ ਹਰ ਗੁਰੂ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਰਹੇ। ਇਹਨਾਂ ਨੂੰ ਆਪਾਂ ਫਿਰ ਪੰਜ ਪਿਆਰੇ ਕਹਿੰਦੇ। ਉਸ ਤੋਂ ਅੱਗੇ ਦਾਤਾ ਜੀ ਨੇ ਕਿਰਪਾ ਕੀਤੀ, ਜਿੱਥੇ ਪੰਜ ਪਿਆਰੇ ਉੱਥੇ ਪੰਜ ਬਾਣੀਆਂ ਦਾ ਅੰਮ੍ਰਿਤ ਤਿਆਰ ਕੀਤਾ। ਪੰਜ ਬਾਣੀਆਂ ਪੜ੍ਹ ਕੇ ਪੰਜ ਕਕਾਰ ਸਾਨੂੰ ਦਿੱਤੇ, ਰਹਿਮਤਾਂ ਦੇ ਸਾਈਂ ਨੇ ਮਿਹਰਾਂ ਕੀਤੀਆਂ। ਤੇ ਜਦੋਂ ਅਸੀਂ ਤਖਤਾਂ ਦੀ ਗੱਲ ਕਰਨੇ ਹਾਂ, ਭਾਵੇਂ ਕੁਝ ਸਮਾਂ ਪਹਿਲਾਂ ਚਾਰ ਤਖਤ ਅਰਦਾਸ ਵੀ ਸ਼ਾਮਲ ਕੀਤੇ ਸਨ, ਪਰ ਹੁਣ ਆਪਾਂ ਪੰਜ ਤਖਤ ਦਮਦਮਾ ਸਾਹਿਬ ਤਖਤ ਵੀ ਵਿੱਚ ਮਿਲ ਨਾਲ ਅਸੀਂ ਸ਼ਬਦ ਵਰਤਨੇ ਆ ਪੰਜਾਂ ਤਖਤਾਂ। ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਸਰਮੋਰ ਜਾਂ ਸ਼੍ਰੋਮਣੀ ਤਖਤ, ਵੈਸੇ ਤਾਂ ਗੁਰੂ ਦੀ ਹਰ ਥਾਂ ਬਖਸ਼ਿਸ਼, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨੀ ਹੈ। ਤਖਤ ਦਾ ਅਖਰੀ ਅਰਥ ਹੁੰਦਾ ਸਿੰਘਾਸਨ, ਜਿਸ ਉੱਪਰ ਬਾਦਸ਼ਾਹ ਬੈਠਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿਸ ਤਖਤ ਦੀ ਸਿਰਜਣਾ ਕੀਤੀ ਉਸ ਤਖਤ ਦਾ ਨਾਮ ਨਾ ਤਾਂ ਸਤਿਗੁਰੂ ਨੇ ਆਪਣੇ ਨਾਮ 'ਤੇ ਰੱਖੇ, ਧਿਆਨ ਦਿਆ ਜੇ ਜਿਹੜੀ ਅਰਜ਼ ਕਰਨੀ, ਨਾ ਤਾਂ ਆਪਣੇ ਨਾਮ 'ਤੇ ਰੱਖਿਆ ਤਖਤ, ਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ, ਨਾ ਉਹਨਾਂ ਨੇ ਆਪਣੇ ਪਿਤਾ ਗੁਰੂ ਦੇ ਨਾਮ 'ਤੇ। ਜਦੋਂ ਤਖਤ ਦਾ ਨਾਮ ਰੱਖਿਆ ਤੇ ਉਹ ਅਕਾਲ ਦੇ ਨਾਮ 'ਤੇ ਰੱਖਿਆ, ਤੇ ਅਕਾਲ ਦੇ ਅਰਥ ਜਿਹੜੇ ਨੇ ਉਹ ਦੋ ਕੀਤੇ ਜਾਂਦੇ। ਤਵੱਜੋ ਦਿਓ, ਇੱਕ ਤਾਂ ਅਕਾਲ ਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ, ਅਕਾਲ ਦਾ ਤਖਤ ਵਾਹਿਗੁਰੂ ਦਾ ਆਪਣਾ ਤਖਤ, ਤੇ ਦੂਜਾ ਅਕਾਲ ਜਦੋਂ ਸ਼ਬਦ ਅਸੀਂ ਵਰਤਨੇ ਆ ਤੇ ਇਹਦਾ ਐੜਾ ਅਗੇਤਰ ਏ ਅਕਾਲ, ਇਹਦਾ ਅਰਥ ਹੈ ਜਿਹਦੇ ਉੱਤੇ ਕਾਲ ਦਾ ਸਮੇਂ ਦਾ ਕਦੀ ਪ੍ਰਭਾਵ ਨਹੀਂ। ਕਾਲ ਦਾ ਅਰਥ ਸਮਾਂ ਵੀ, ਇਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਸਲ ਵਿੱਚ ਅਕਾਲ ਤਖਤ ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਉਪਜ ਹੈ। ਗੁਰੂ ਅਰਜੁਨ ਦੇਵ ਸ਼ਹੀਦ ਹੋਏ ਨੇ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ। ਮੈਂ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਖਤਾਂ ਤੇ ਬੈਠਣ ਵਾਲਿਆਂ ਦਾ ਜ਼ਿਕਰ ਕੀਤਾ। ਇੱਕ ਪਾਸੇ ਅਕਾਲ ਦਾ ਤਖਤ ਹੈ, ਦੂਜੇ ਪਾਸੇ ਦੁਨੀਆਂ ਦੇ ਤਖਤ ਨੇ। ਪਰ ਸਤਿਗੁਰੂ ਨੇ ਸ਼ਬਦ ਜਦੋਂ ਦਿੱਤਾ ਅਕਾਲ, ਇਹਦਾ ਮਤਲਬ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਇਹ ਤਖਤ ਪਰਮੇਸ਼ਵਰ ਦਾ ਹੈ, ਇਹ ਅਕਾਲ ਦਾ ਹੈ। ਬਾਕੀ ਜਿਤਨੇ ਵੀ ਤਖਤ ਨੇ ਸਮੇਂ ਦੀ ਲਪੇਟ ਵਿੱਚ ਆਏ, ਤਖਤ ਤੇ ਬੈਠਣ ਵਾਲਾ ਕੋਈ ਰਾਜਾ ਸੀ, ਕੋਈ ਬਾਦਸ਼ਾਹ ਸੀ, ਕੋਈ ਚੌਧਰੀ ਸੀ, ਕੋਈ ਅਮਰਾਵ ਸੀ, ਸਮੇਂ ਦੇ ਨਾਲ ਉਸ ਤਖਤ ਤੇ ਬੈਠਣ ਵਾਲੇ ਨੂੰ ਕਾਲ ਆਪਣਾ ਗ੍ਰਾਸ ਕਰ ਗਿਆ, ਤਖਤ ਵੀ ਖਤਮ ਹੋ ਗਏ। ਤੇ ਸਾਹਿਬ ਨੇ ਅਕਾਲ ਸ਼ਬਦ ਦੀ ਤਾਂ ਲਿਆ ਕਿ ਭਾਵੇਂ ਆਪਣੇ ਸਰੀਰਕ ਜਾਮੇ ਨੂੰ ਸੰਕੋਚ ਲਿਆ, ਪਰ ਜੇ ਉਸ ਅਕਾਲ ਪੁਰਖ ਦਾ ਨਾਮ ਰਹਿਣਾ ਤੇ ਸੱਚ ਜਾਣੋ ਉਹਦੇ ਤਖਤ ਨੇ ਵੀ ਕਾਇਮ ਰਹਿਣਾ। ਸਤਿਗੁਰੂ ਦੀ ਬਾਣੀ ਵਿੱਚੋਂ ਅਰਜ਼ ਕਰਨੀ ਹੈ, ਦੁਨੀਆਂ ਦੇ ਰਾਜਿਆਂ ਨੂੰ, ਦੁਨੀਆਂ ਦੇ ਬਾਦਸ਼ਾਹਾਂ ਨੂੰ, ਦੁਨੀਆਂ ਦੇ ਉਮਰਾਵ ਜਿਹੜੇ ਨੇ, ਮੇਰੇ ਸਤਿਗੁਰੂ ਨੇ ਉਹਨਾਂ ਦੀ ਹੈਸੀਅਤ ਨੂੰ ਇੰਨਾ ਪ੍ਰਵਾਨ ਨਹੀਂ ਕੀਤਾ। ਕਦੀ ਅੰਮ੍ਰਿਤ ਗੁਰਬਾਣੀ ਆਪਾਂ ਪੜ੍ਹਨੇ ਹਾਂ ਤੇ ਕੱਲ ਕਬੀਰ ਸਾਹਿਬ ਦਾ ਇੱਕ ਬਚਨ ਆਪ ਨਾਲ ਸਾਂਝਾ ਕੀਤਾ ਸੀ, ਆਉਣਾ ਅਕਾਲ ਤਖਤ ਤੇ ਵੇ ਥੋੜ੍ਹਾ ਜਿਹਾ ਵਿਸਤਾਰ ਨਾਲ ਸਾਹਿਬ ਨੇ ਇੱਕ ਬਚਨ ਕੀਤਾ, ਕਬੀਰ ਸਾਹਿਬ ਨੇ ਉਹਨਾਂ ਦਾ ਬਚਨ ਦੱਸੋ। ਅਸੀਂ ਦੁਨੀਆਂ ਦੇ ਰਾਜੇ ਦੀ ਗੱਲ ਕਰਨੇ ਹਾਂ ਤੇ ਬਾਣੀ ਨੇ ਰਾਜਾ ਵੀ ਅਸਲ ਵਿੱਚ ਪਰਮੇਸ਼ਵਰ ਨੂੰ ਪ੍ਰਵਾਨ ਕੀਤਾ ਤੇ ਕੱਲ ਪ੍ਰਮਾਣ ਦਿੱਤਾ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਜਾਰ ਕੇ ਝੂਠੇ ਕਰਤ ਦਿਵਾਜਾ ਇਹਨਾਂ ਦੇ ਅਡੰਬਰ ਕੂੜੇ ਨੇ ਇਹ ਬਿਲਸ ਜਾਣੇ ਨੇ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੂੰ ਪੜ੍ਹੋ, ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਾਦਸ਼ਾਹ ਦਾ ਜ਼ਿਕਰ ਕੀਤਾ ਤੇ ਦੋ ਸ਼ਲੋਕ ਖਾਸ ਕਰਕੇ ਉਹਨਾਂ ਨੇ ਉਸ ਦੇ ਜੀਵਨ ਨਾਲ ਸੰਬੰਧਿਤ ਉਚਾਰਨ ਕੀਤੇ। ਕਹਿੰਦੇ ਨੇ ਇੱਕ ਬਾਦਸ਼ਾਹ ਦੀ ਇੰਨੀ ਕੁ ਵੱਡੀ ਚਮਕ ਦਮਕ ਹੈ ਕਿ ਜਦੋਂ ਕਿਤੇ ਉਹ ਆਪਣੇ ਘਰ ਤੋਂ ਬਾਹਰ ਨਿਕਲਦਾ, ਦੇਖੋ ਪਹਿਲਾਂ ਮੈਂ ਸਿਰਫ ਦੁਨੀਆਂ ਦੇ ਤਖ਼ਤ ਤੇ ਬੈਠਣ ਵਾਲਿਆਂ ਦਾ ਜ਼ਿਕਰ ਕਰ ਰਿਹਾ ਕਿ ਜਦੋਂ ਆਪਣੇ ਤਖ਼ਤ ਤੋਂ ਬਾਹਰ ਨਿਕਲਦਾ, ਆਪਣੇ ਘਰ ਤੋਂ ਬਾਹਰ ਨਿਕਲਦਾ ਤਖ਼ਤ ਤੇ ਬਹਿਣਾ ਤੇ ਸਭ ਤੋਂ ਪਹਿਲਾਂ ਨਗਾਰੇ ਵੱਜਦੇ ਨੇ। ਨਗਾਰਿਆਂ ਦੀ ਚੋਟ ਤੇ ਬਾਦਸ਼ਾਹ ਦੀ ਅਸਵਾਰੀ ਨਿਕਲਦੀ, ਫਿਰ ਜਿਹੜੇ ਉਹਦੇ ਵਾਜੇ ਵਜਾਉਣ ਵਾਲੇ ਨੇ ਨਗਾਰੇ ਤੋਂ ਬਾਅਦ ਤੂਤੀਆਂ ਤੇ ਵਾਜੇ ਵੱਜਦੇ ਨੇ। ਪਰਤ ਕੇ ਕੀ ਹੁੰਦਾ ਕਿ ਉਹ ਆਪਣੇ ਤਖ਼ਤ ਤੇ ਬੈਠਦਾ, ਸੋਨੇ ਦਾ ਛਤਰ ਉਹਦੇ ਸਿਰ ਤੇ ਝੁਲਦਾ ਤੇ ਕਵੀ ਲੋਕ ਖੜੇ ਹੋ ਕੇ ਬਾਦਸ਼ਾਹ ਦੀਆਂ ਸਿਫਤ ਵਿੱਚ ਕਵਿਤਾਵਾਂ ਉਚਾਰਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪਰ ਸੱਚ ਜਾਣਿਓ, ਇਹਦੀ ਕਵਿਤਾ, ਇਹਦਾ ਨਗਾਰਾ, ਇਹਦੀ ਆਵਾਜ਼ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਇਸ ਰਾਜੇ ਵਿੱਚ ਦਮ ਹੈ, ਜਿੱਦਣ ਇਹਦੇ ਸਵਾਸ ਪੂਰੇ ਹੋਏ। ਤੇ ਬਾਬੇ ਫਰੀਦ ਨੇ ਕਿਹਾ ਬਾਦਸ਼ਾਹ ਉਹੀ ਸੀ, ਨਗਾਰੇ ਪਏ ਨੇ ਪਰ ਨਗਾਰੇ ਵਜਾਉਂਦਾ ਕੋਈ ਨਹੀਂ। ਦੇਖੋ ਵਾਜੇ ਵਜਾਉਣ ਵਾਲੇ ਨੇ ਪਰ ਤੂਤੀਆਂ ਵਾਜੇ ਅੱਜ ਵੱਜੇ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਛਤਰ ਹੈ ਪਰ ਜਿੱਦਣ ਘਰੋਂ ਉਹਦਾ ਬਿਬਾਨ, ਉਹਦੀ ਅਰਥੀ, ਉਹਦਾ ਜਨਾਜ਼ਾ ਲੈ ਕੇ ਤੁਰੇ ਤੇ ਜਦੋਂ ਉਹਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਗਏ, ਤਖ਼ਤਾਂ ਤੇ ਬੈਠਣ ਵਾਲਾ, ਛਤਰਾਂ ਦੇ ਥੱਲੇ ਰਹਿਣ ਵਾਲਾ, ਜਿਹਦੇ ਅੱਗੇ ਪਿੱਛੇ ਵਾਜੇ ਵੱਜਦੇ ਸਨ, ਅੱਜ ਕਬਰ ਅਸਥਾਨ ਵਿੱਚ ਇਸ ਤਰ੍ਹਾਂ ਇਕੱਲਿਆਂ ਨੂੰ ਛੱਡ ਆਏ ਜਿਵੇਂ ਕੋਈ ਯਤੀਮ ਨੂੰ ਆਪਣੇ ਘਰੋਂ ਬਾਹਰ ਕੱਢਦੇ। ਆਖਿਰ ਤਖ਼ਤਾਂ ਤੇ ਬਾਦਸ਼ਾਹ ਵੀ ਬੈਠੇ ਪਰ ਉਹਨਾਂ ਦਾ ਹਸ਼ਰ ਕੀ ਹੋਇਆ? ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਪਾਸ ਦਮਾਮੇ ਛੱਤ ਸ਼ੇਰ। ਦੇਖੋ ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁਲਦੇ ਨੇ, ਕੋਲ ਉਹਨਾਂ ਦੇ ਦਮਾਮੇ ਨਗਾਰੇ ਪਏ ਨੇ। ਪਾਸ ਦਮਾਮੇ ਛੱਤ ਸ਼ੇਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ, ਥੀਏ ਅਤੀਮਾ ਗੱਡ, ਤਖ਼ਤਾਂ ਤੇ ਬਹਿਣ ਵਾਲੇ ਤਖ਼ਤਾਂ ਸਮੇਤ ਯਤੀਮ ਬਣ ਗਏ। ਉਸ ਤੋਂ ਅੱਗੇ ਅਰਜ਼ ਕਰਾਂ, ਉਹਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਜਦੋਂ ਸਿੰਘਾਸਨ ਤੇ ਬੈਠਦਾ ਜਾਂ ਘਰ ਮਹੱਲ ਵੀ ਜਾਂਦਾ, ਇਹਦੇ ਲਈ ਹਰ ਵੇਲੇ ਕੀਮਤੀ ਬਸਤਰ ਤਿਆਰ ਹੈ, ਤੇ ਜਦੋਂ ਉਹਨੂੰ ਕਬਰ ਵਿੱਚ ਲੈ ਕੇ ਆਏ ਤੇ ਜ਼ਮੀਨ ਤੇ ਲਟਾ ਦਿੱਤਾ, ਸਰਾਣੇ ਉਹਦੇ ਇੱਕ ਪੱਕੀ ਇੱਟ ਰੱਖ ਦਿੱਤੀ, ਉੱਤੇ ਮਿੱਟੀ ਬੇਹਿਸਾਬੀ ਪਾਈ ਤੇ ਜ਼ਮੀਨ ਵਿੱਚੋਂ ਕੀੜੇ ਨਿਕਲੇ ਤੇ ਇਹਦਾ ਮਾਸ ਨੋਚ ਕੇ ਖਾਣ ਲੱਗੇ। ਕਹਿਣ ਲੱਗੇ ਦੁਨੀਆਂ ਦੇ ਤਖ਼ਤਾਂ ਦਾ ਦਾਅਵਾ ਕਰਨ ਵਾਲਿਆ, ਮਰਜ਼ ਕਰਨੀ ਇਹ ਅਕਾਲ ਦਾ ਤਖ਼ਤ ਹੈ, ਆਪਣੇ ਨਾਮ ਨਾਲ ਵੀ ਨਹੀਂ ਜੋੜਿਆ। ਕਹਿਣ ਲੱਗੇ ਮੰਨਦਾ ਸੀ ਤਖ਼ਤ ਤੇ ਬੈਠ ਕੇ ਹਕੂਮਤ ਕੀਤੀ, ਪਰ ਬਾਬਾ ਫਰੀਦ ਕਹਿਣ ਲੱਗੇ ਉਹ ਤਖ਼ਤਾਂ ਨੂੰ ਮਾਨਣ ਵਾਲਿਆ, ਅੱਜ ਤੇਰੇ ਮਾਸ ਨੂੰ ਕੀੜੇ ਨੋਚ ਨੋਚ ਕੇ ਖਾਂਦੇ ਨੇ, ਜਿੱਧਰ ਤੈਨੂੰ ਘਰ ਦੇ ਪਾ ਗਏ ਤੂੰ ਉੱਥੇ ਪਿਆ, ਪਰਤ ਕੇ ਤੇਰੇ ਵਿੱਚ ਦਮ ਵੀ ਨਹੀਂ, ਤੂੰ ਕਬਰ ਵਿੱਚ ਪਾਸਾ ਵੀ ਪਲਟ ਸਕੇ। ਬਾਬਾ ਜੀ ਨੇ ਦੂਸਰਾ ਬਚਨ ਕਿਹਾ ਤੇ ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ। ਇੱਟ ਸਰਾਣੇ ਭੋਏ ਸਵਣ, ਦੁਨੀਆਂ ਦੇ ਤਖ਼ਤਾਂ ਤੇ ਬੈਠਣ ਵਾਲੇ ਨੇ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ, ਪਾਸ ਇੱਕੋ ਪਾਸੇ ਪਏ, ਪਰ ਕਦੀ ਤਖ਼ਤਾਂ ਦਾ ਦਾਅਵਾ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਅੱਗੇ ਅਰਜ਼ ਕਰਨੀ ਹੈ ਕਿ ਰਾਜਿਆਂ ਨੂੰ ਕਿੰਨਾ ਨੂੰ ਸਵੀਕਾਰ ਕੀਤਾ, ਤੇ ਇੱਕ ਜ਼ਰੂਰ ਬੇਨਤੀ ਕਰਨੀ ਹੈ ਕਿ ਅਕਾਲ ਤਖ਼ਤ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਨਹੀਂ ਚਾਹੀਦੀ, ਉਹ ਵੀ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਕਿ ਕਿਹੜਾ ਰਾਜਾ ਜਿਹੜਾ ਪ੍ਰਵਾਨ ਨਹੀਂ। ਹਜ਼ੂਰ ਕਹਿੰਦੇ ਨੇ ਹੋਵੇ ਤਾਕਤ ਬੰਦੇ ਕੋਲ, ਰਾਜ ਭਾਗ ਹੋਵੇ, ਜੇ ਅੰਦਰ ਉਹਦੇ ਧਰਮ ਨਹੀਂ, ਜੇ ਉਹਦੇ ਅੰਦਰ ਕਿਣਕਾ ਮਾਤਰ ਵੀ ਸਾਈਂ ਦਾ ਪਿਆਰ ਨਹੀਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਰਾਜ ਨਹੀਂ, ਅਸਲ ਵਿੱਚ ਉਹ ਨਰਕ ਦੇ ਦਰਵਾਜ਼ੇ ਦੇ ਸਾਹਮਣੇ ਜਾ ਖਲੋਤਾ। ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹਨੇ ਆ। ਹਜ਼ੂਰ ਕਹਿਣ ਲੱਗੇ ਕਿ ਰਾਜ ਲੀਲਾ ਰਾਜਨ ਕੀ ਰਚਨਾ, ਦੇਖੋ ਵੀ ਰਾਜ ਹੀ ਹੈ ਨਾ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਪਰ ਸੇਜ ਸੋਹਣੀ ਚੰਦਨ ਚੋਵਾ, ਇੰਨਾ ਕੁਝ ਲੈ ਕੇ ਸਾਹਿਬ ਕਹਿੰਦੇ ਨੇ ਤਖ਼ਤ ਦਾ ਮਾਲਕ ਨੀ, ਨਰਕ ਘੋਰ ਕਾ ਦੁਆਰ, ਇਹ ਨਰਕਾਂ ਦੇ ਦਰਵਾਜ਼ੇ ਦਾ ਮਾਲਕ ਬਣ ਗਏ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਆਪ ਰੋਜ਼ ਪੜ੍ਹਦੇ, ਕਿ ਹਰ ਬਿਸਰਤ ਸਦਾ ਖੁਆਰੀ, ਰਾਜ ਸ਼ਬਦ ਵੱਲ ਧਿਆਨ ਦਿਆ ਕੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜਿਉ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਅੱਗੇ ਸਾਹਿਬ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ, ਉਹ ਵੀ ਰਾਜੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋ ਹਾਰੀ। ਸ਼ਲੋਕ ਸਹਿਸਕ੍ਰਿਤੀ ਪੜ੍ਹੋ, ਹਜ਼ੂਰ ਕਹਿੰਦੇ ਨੇ ਜੇ ਕਿਸੇ ਨੂੰ ਰੱਬ ਨੇ ਰਾਜ ਭਾਗ ਦਿੱਤਾ ਹੈ ਨਾ, ਤੇ ਇਹਦਾ ਮਤਲਬ ਇਹ ਵੀ ਉਸ ਬੰਦੇ ਦਾ ਕੋਈ ਪੂਰਬਲਾ ਪੁੰਨ ਹੈ। ਇਹ ਬਾਣੀ ਦੇ ਬਚਨ, ਜੇ ਪੂਰਬਲੇ ਪੁੰਨ ਕਰਕੇ ਤੈਨੂੰ ਰਾਜ ਮਿਲ ਗਿਆ, ਤੈਨੂੰ ਦੁਨੀਆਂ ਦਾ ਤਖਤ ਮਿਲਿਆ, ਤੇ ਤਖਤ ਤੇ ਬੈਠ ਕੇ ਆਪ ਹੁਦਰੀਆਂ ਕਰੇ, ਤੇ ਤੇਰੀ ਮੱਤ ਜਾਏ ਮਾਰੀ, ਲੋਕਾਂ ਤੇ ਜ਼ੁਲਮ ਕਰਨ ਲੱਗ ਪਏ, ਕਹਿਣ ਲੱਗੇ ਚ ਤਖਤ ਤੇਰੇ ਨੇ ਰਹਿਣਾ ਨਹੀਂ, ਹੋ ਹਕੂਮਤ ਤੇਰੀ ਨੇ ਰਹਿਣਾ ਨਹੀਂ, ਅੱਜ ਰਾਜ ਭੋਗ ਲੈ, ਅੱਗੇ ਕਈ ਜਨਮਾਂ ਲਈ ਤੇਰੇ ਲਈ ਦੁੱਖ ਦਾ ਪਹਾੜ ਖੜਾ ਹੋਇਆ। ਸਾਹਿਬ ਦੇ ਸ਼ਬਦ ਸੀ ਪੜ੍ਹਨੇ, ਦਾਨਿੰਦ ਪਰਾ ਪੂਰ ਬੇਨ ਪੁੱਛਣ ਤੇ ਮਹੀਪ ਤੇ, ਪੂਰਬਲੇ ਕੀਤੇ ਹੋਏ ਦਾਨ ਪੁੰਨ ਕਰਕੇ ਤੈਨੂੰ ਰਾਜ ਭਾਗ ਮਿਲ ਗਏ। ਦਾਨਿਕ ਪਰਾ ਪੂਰਬੇਨ ਪੁੱਛਣ ਤੇ ਮਹੀਪ ਤੇ, ਵਪਰੀਤ ਬੁੱਧਿਆਂ ਮਤ ਮਾਰੀ ਗਈ ਤਖਤ ਤੇ ਬੈਠ ਕੇ, ਕਹਿਣ ਲੱਗੇ ਮਾਰਤ ਲੋਕੈ, ਜਦੋਂ ਤਖਤ ਤੇ ਬੈਠਾ ਲੋਕਾਂ ਤੇ ਜ਼ੁਲਮ ਦਾ ਝੱਖੜ ਝੁਲਾ ਦਿੱਤਾ, ਵਪਰੀਤ ਬੁੱਧਿਆਂ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਕਹਿੰਦੇ ਨੇ ਜੇ ਤਖਤਾਂ ਵਾਲੇ ਕਈ ਕਈ ਜਨਮ ਤੱਕ ਕੀੜੇ ਬਣ ਬਣ ਕੇ ਗੰਦਗੀ ਦੇ ਦੁੱਖ ਭੋਗਦੇ ਪਏ। ਤਵੱਜੋ ਦਿਓ, ਦੁਨੀਆਂ ਦੇ ਰਾਜਿਆਂ ਦੀ ਜਦੋਂ ਗੱਲ ਕੀਤੀ, ਜੇ ਅੰਦਰ ਧਰਮ ਨਹੀਂ, ਤੇ ਗੁਰੂ ਕਲਗੀਧਰ ਜੀ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਉਹ ਵੀ ਤਾਂ ਰਾਜੀ ਨੇ ਨਾ, ਅਕਾਲ ਤਖ਼ਤ ਤੇ ਵੀ ਨਗਾਰਾ ਗੂੰਜਦਾ। ਕਹਿਣ ਲੱਗੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਤਖਤਾਂ ਦੇ ਮਾਲਕ ਸਨ। ਭੂਤਕਾਲ ਜਿਹੜਾ ਸਮਾਂ ਲੰਘੇ, ਭਵਿੱਖ ਜਿਹਨੇ ਆਉਣਾ, ਵਰਤਮਾਨ ਵਿੱਚ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਦਾਤਾ ਇੰਨੀ ਤਾਕਤ ਵਾਲੇ। ਤੇ ਸਾਹਿਬ ਕਹਿਣ ਲੱਗੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ, ਵਾਹਿਗੁਰੂ ਦੀ ਬੰਦਗੀ ਨੀ ਕੀਤੀ, ਇਹ ਰਾਜੇ ਵੀ ਨਰਕਾਂ ਦੇ ਘਰ ਨੂੰ ਚਲੇ ਗਏ। ਤਖਤਾਂ ਦੇ ਮਾਲਕ ਉਹ ਵੀ ਨੇ, ਰਾਜ ਭਾਗ ਉਹਨਾਂ ਕੋਲ ਵੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਸਾਈਂ ਦਾ ਪਿਆਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਰਾਜਨੀਤੀ ਦੀ ਗੱਲ ਸਿੱਖ ਨੂੰ ਕਰਨੀ ਚਾਹੀਦੀ ਹੈ। ਦੇਖੋ ਤਿੰਨ ਤਰ੍ਹਾਂ ਦੇ ਸੁਭਾਅ ਨੇ ਸਾਡੇ, ਤੇ ਮੇਰੇ ਮਨ 'ਚ ਅੱਜ ਖਿਆਲ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਤਿੰਨਾਂ ਦੇ ਨਾਮ ਵੱਖਰੇ ਨੇ, ਤਿੰਨਾਂ ਦੇ ਸੁਭਾਅ ਵੱਖਰੇ ਨੇ, ਤਿੰਨਾਂ ਦੇ ਕਰਮ ਵੱਖਰੇ ਨੇ। ਤੇ ਸੱਚ ਜਾਣੋ, ਅੱਜ ਜ਼ਿਆਦਾਤਰ ਸਾਡੇ ਸਿੱਖ ਜਗਤ ਅੰਦਰ ਇਹਨਾਂ ਤਿੰਨਾਂ ਸੁਭਾਵਾਂ ਵਾਲੇ ਬੰਦੇ ਮਿਲਣਗੇ। ਆਪ ਦੇਖੋਗੇ ਵੀ ਇਹ ਕਿਵੇਂ। ਸਭ ਤੋਂ ਪਹਿਲੀ ਗੱਲ ਕਿ ਪਿਰਚੀਏ ਦੀ ਗੱਲ ਅਸੀਂ ਕਰਨੀ ਹੈ, ਪਿਰਚੀਏ ਦਾ ਸੁਭਾਅ ਕੀ ਹੈ, ਮਹਾਦੇਵ ਦੀ ਗੱਲ ਕਰਨੀ ਆ ਉਹਦਾ ਸੁਭਾਅ ਕੀ ਹੈ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਜੀਵਨ ਪੜ੍ਹੀਏ, ਉਹਨਾਂ ਦਾ ਸੁਭਾਅ ਕੀ ਹੈ। ਤੇ ਕਦੀ ਪੰਜਾਬ ਦੀ ਧਰਤੀ ਤੇ ਦੇਖਿਓ, ਤਿੰਨ ਤਰ੍ਹਾਂ ਦੇ ਲੋਕ ਮਿਲਣਗੇ ਤੇ ਸੰਗਤ ਵਿੱਚ ਵੀ ਅਕਸਰ ਮਿਲਣਗੇ। ਆਮ ਤੌਰ ਤੇ ਪਿਰਚੀਏ ਦੀ ਇੱਕੋ ਇੱਕ ਬਿਰਤੀ ਸੀ ਕਿ ਕੇਵਲ ਤਾਂ ਕੇਵਲ ਗੁਰੂ ਰਾਮਦਾਸ ਜੀ ਤੋਂ ਬਾਅਦ ਪ੍ਰਬੰਧ ਮੇਰੇ ਕੋਲ ਹੋਵੇ, ਕੇਵਲ ਤਾਂ ਕੇਵਲ ਗੋਲਕ ਦਾ ਮਾਲਕ ਮੈਂ ਹੋਵਾਂ, ਕਿਸੇ ਤਰੀਕੇ ਨਾਲ ਜੇ ਮਸੰਦ ਖਰੀਦਣੇ ਪੈਣ ਮੈਂ ਤਾਂ ਵੀ ਕੋਸ਼ਿਸ਼ ਕਰਾਂਗਾ। ਤਿੰਨ ਕਰਮ ਨੇ, ਤਿੰਨ ਸੁਭਾਅ ਨੇ, ਮਸੰਦ ਖਰੀਦਣੇ ਪਏ ਪਿਰਥੀਏ ਨੇ ਉਹ ਵੀ ਖਰੀਦੇ, ਲੋੜ ਪਈ ਗੁਰੂ ਅਰਜਨ ਦੇਵ ਦੀਆਂ ਚਿੱਠੀਆਂ ਲੁਕਾਉਣ ਦੀ ਉਹ ਵੀ ਲੁਕਾਈਆਂ, ਲੋੜ ਪਈ ਧੰਨ ਗੁਰੂ ਅਰਜਨ ਦੇਵ ਉੱਤੇ ਦੋਸ਼ ਲਾਉਣ ਦੀ ਉਹ ਵੀ ਲਾਏ, ਜੇ ਲੋੜ ਪਈ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਮਾਰਨ ਲਈ ਜ਼ਹਿਰ ਦੇਣ ਦੀ ਉਹਨੇ ਉਹ ਵੀ ਕੁਝ ਕੀਤਾ, ਜੇ ਲੋੜ ਪਈ ਤੇ ਸੱਕੇ ਬਾਪੂ ਦੇ ਸਾਹਮਣੇ ਅੱਖਾਂ ਕੱਢ ਕੇ ਬੋਲਿਆ, ਤੇ ਗੁਰੂ ਰਾਮਦਾਸ ਜੀ ਨੂੰ ਸ਼ਬਦ ਕਹਿਣੇ ਪਏ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਕੋ ਤਿੰਨ ਸਿਓ ਝਗੜਤ ਪਾ। ਉਹਦਾ ਕੰਮ ਸੀ ਕਿ ਕੇਵਲ ਤਾਂ ਕੇਵਲ ਸਭ ਕੁਝ ਮੇਰੇ ਹੱਥ ਵਿੱਚ ਰਹਿ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਪਰਵਾਨ ਨਹੀਂ ਖੋਇਆ, ਭਾਵਨਾ ਨਹੀਂ, ਅੰਦਰ ਸ਼ਰਧਾ ਨਹੀਂ, ਕੇਵਲ ਇਹ ਸੀ ਕਿ ਪੁੱਛ ਗਿੱਛ ਮੇਰੀ, ਪ੍ਰਬੰਧ ਮੇਰਾ, ਗੋਲਕ ਮੇਰੀ। ਤੇ ਕਦੀ ਉਸ ਧਰਤੀ ਵੱਲ ਝਾਤੀ ਮਾਰ ਕੇ ਦੇਖਿਓ ਗੁਰਮੁਖੋ, ਉੱਥੇ ਜਿਨ੍ਹਾਂ ਲੋਕਾਂ ਨੂੰ ਆਪਾਂ ਨੇੜੇ ਹੋ ਕੇ ਸੋਚਨੇ ਆ ਇਹ ਆਗੂ ਨੇ, ਉਹਨਾਂ ਵਿੱਚ ਜ਼ਿਆਦਾਤਰ ਬਿਰਤੀ ਪਿਰਥੀਏ ਵਾਲੇ ਲੋਕਾਂ ਦੀ ਏ, ਕਿ ਕਿਸੇ ਤਰੀਕੇ ਨਾਲ ਭਾਵੇਂ ਜਥੇਦਾਰ ਖਰੀਦਣਾ ਪਏ, ਭਾਵੇਂ ਰਾਤ ਨੂੰ ਸ਼ਰਾਬਾਂ ਦੇਣੀਆਂ ਪੈਣ, ਭਾਵੇਂ ਕਿਸੇ ਤਰੀਕੇ ਨਾਲ ਲੱਖਾਂ ਰੁਪਈਆ ਚਾੜਨਾ ਪਏ, ਅਖੀਰ ਤੇ ਹਰਿਮੰਦਰ ਸਾਹਿਬ ਦੀ ਚਾਬੀ ਸਾਡੇ ਹੱਥ ਵਿੱਚ ਹੀ ਚਾਹੀਦੀ। ਇੱਕ ਪਿਰਥੀ ਆ ਬਿਰਤੀ, ਇੱਕ ਸੁਭਾਅ, ਦੂਜੇ ਨੇ ਮਹਾਂਦੇਵ ਦੀ ਬਿਰਤੀ ਵਾਲੇ। ਉਹ ਹੁੰਦੇ ਨੇ ਵੀ ਆਪਾਂ ਗੁਰਦੁਆਰੇ ਆਏ ਹਾਂ, ਲੰਗਰ ਛਕਿਆ, ਕੀਰਤਨ ਸੁਣਿਆ, ਛੱਡੋ ਪਰ ਆਪਾਂ ਕੀ ਲੈਣਾ। ਉਹ ਵੀ ਖੈਣ ਕਿ ਜਿਹੜੇ ਕਹਿੰਦੇ ਨੇ ਆਪਾਂ ਨੂੰ ਕੀ ਲਗਾਏ, ਆਏ ਆ ਬਾਣੀ ਪੜ੍ਹੀ, ਲੰਗਰ ਛਕਿਆ, ਕੀਰਤਨ ਸੁਣਿਆ, ਆਪਣੇ ਘਰ ਚੱਲੀਏ, ਜੋ ਕੁਝ ਹੁੰਦਾ ਰਹਿਣ ਦੀ, ਅੱਖਾਂ ਮੀਟ ਕੇ ਤੁਰ ਪੈਂਦੇ ਨੇ, ਉਹ ਵੀ ਗੁਰੂ ਘਰਾਂ ਵਿੱਚ ਆਉਂਦੇ ਨੇ। ਕੀਰਤਨ ਸੁਣਿਆ, ਕਥਾ ਸੁਣੀ, ਬਾਣੀ ਸੁਣੀ, ਸਿਰ ਹਿਲਾਇਆ, ਚਲੇ ਗਏ। ਪਰ ਤੀਜੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਣ ਵਾਲੇ, ਉਹ ਕੀਰਤਨ ਸੁਣਦੇ ਨੇ, ਕੀਰਤਨ ਕਰਦੇ ਵੀ ਨੇ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਵੀ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜੇ ਪ੍ਰਬੰਧ ਦੀ ਲੋੜ ਪਈ ਤੇ ਉਹਦੇ ਵਿੱਚ ਵੀ ਕਮਾਲ ਦੀ ਸੁਚੱਜਤਾ ਹੈ। ਤੇ ਕੇਵਲ ਪ੍ਰਬੰਧ ਨਹੀਂ, ਜੇ ਲੋੜ ਪਈ ਰਬਾਬੀ ਚਲੇ ਗਏ ਤੇ ਸਰੰਦਾ ਪਕੜ ਕੇ ਕੀਰਤਨ ਵੀ ਕੀਤਾ ਹੈ। ਤੇ ਗੁਰਮੁਖੋ, ਜੇ ਲੋੜ ਪਈ ਇਕੱਲਾ ਕੀਰਤਨ ਤੇ ਲੰਗਰ ਨਹੀਂ ਚਲਾਇਆ, ਲੋੜ ਪਈ ਤੇ ਇਹੋ ਜਿਹਾ ਠੰਡਾ ਹਿਰਦਾ ਤੱਤੀ ਤਵੀ ਉੱਤੇ ਵੀ ਬੈਠ ਗਿਆ। ਇਹ ਨਹੀਂ ਕਿ ਮੈਨੂੰ ਕੀ, ਇਹ ਨਹੀਂ ਕਿ ਇਕੱਲਾ ਮੇਰੇ ਕੋਲ ਕਬਜ਼ਾ ਰਹੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਤਿੰਨ ਕਰਮ ਨੇ, ਤਿੰਨ ਤਰ੍ਹਾਂ ਦੇ ਸੁਭਾਅ ਨੇ, ਤਿੰਨ ਤਰ੍ਹਾਂ ਦੇ ਲੋਕ ਜਿਹੜੀ ਅਰਜ਼ ਕਰਨੀ ਚਾਹੁੰਦਾ। ਪਹਿਲੀ ਗੱਲ, ਜਦੋਂ ਤਖਤਾਂ ਦੀ ਗੱਲ ਚੱਲਦੀ ਹੈ, ਪਤਾ ਨਹੀਂ ਅੱਜ ਸਾਡੇ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਪਾਉਂਦੀ ਅੱਗੇ ਅਰਜ਼ ਕਰਨੀ ਹੈ। ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਬਿਲਕੁਲ ਨਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਸਭ ਤੋਂ ਪਹਿਲੀ ਗੱਲ ਰਾਜਨੀਤੀ ਦੀ ਬਾਬੇ ਨਾਨਕ ਨੇ ਕੀਤੀ। ਪਰ ਬਾਬੇ ਨਾਨਕ ਦੇ ਅੰਦਰ ਧਰਮ ਸੀ, ਇਹ ਨਹੀਂ ਕਿ ਕੱਲੀ ਸਿਆਸਤ ਦੀ ਗੱਲ ਕੀਤੀ ਤੇ ਕੱਲੀ ਧਰਮ ਦੀ ਕੀਤੀ। ਜੇ ਰਾਜਨੀਤੀ ਦੀ ਗੱਲ ਨਾ ਹੁੰਦੀ ਤੇ ਕਦੀ ਬਾਬਾ ਜੀ ਜੋਗੀਆਂ ਦੇ ਮੂੰਹ ਨਾ ਭਵਾ ਕੇ ਰੱਖ ਦਿੰਦੇ। ਮੈਂ ਅਰਜ਼ ਕਰਨੀ ਹੈ ਪਹਿਲਾਂ ਵੀ ਰਾਜਨੀਤੀ ਕਿਉਂ ਅੱਤ ਜ਼ਰੂਰੀ ਹੈ, ਰਾਜ ਤੋਂ ਬਿਨਾਂ ਕੁਛ ਨਹੀਂ ਬਣਨਾ। ਵੈਸੇ ਤਾਂ ਇਹ ਕੁਛ ਵੀ ਅੱਜ ਟੀਕਰਾ ਜਿੰਨੇ ਵੀ ਧਰਮ ਨੇ, ਜਿੱਥੇ ਉਹਨਾਂ ਕੋਲ ਸੱਚਾਈ ਸੀ ਉਹਦੀ ਉਹਨਾਂ ਦੀ ਪ੍ਰਫੁੱਲਤਾ ਰਾਜ ਕਰਕੇ ਹੋਈ, ਤਾਕਤ ਕਰਕੇ ਹੋਈ, ਉਹਨਾਂ ਕੋਲ ਸ਼ਕਤੀ ਵੀ ਆਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉੱਥੇ ਕੋਈ ਸਵਾਲ ਕੀਤੇ ਤੇ ਜੇ ਤੇ ਬਾਬਾ ਜੀ ਕੱਲੀ ਮਾਲਾ ਦੀ ਗੱਲ ਕਰਦੇ, ਕੱਲੇ ਸਿਮਰਨ ਦੀ ਗੱਲ ਕਰਦੇ। ਤੇ ਮੈਂ ਇੱਕ ਅਰਜ਼ ਕੀਤੀ ਸੀ, ਜੇ ਸਤਿਗੁਰੂ ਕੇਵਲ ਆਪਣੀ ਪੂਜਾ ਤੱਕ ਸੀਮਤ ਰਹਿੰਦੇ, ਪਟਵਾਰੀ ਦਾ ਪੁੱਤਰ ਹੈ ਗੁਰਮੁਖੋ, ਕਈ ਏਕੜ ਜ਼ਮੀਨ ਦਾ, ਕਈ ਮਰੱਬਿਆਂ ਦਾ ਮਾਲਕ ਹੈ, ਰਾਏ ਬੁਲਾਰ ਗੁਰੂ ਨਾਨਕ ਦੇ ਚਰਨਾਂ 'ਚ ਝੁਕਦਾ ਕਿ ਰਾਏਪੁਰ ਦੀ ਤਲਵੰਡੀ ਤੇ ਨਾ ਬਹਿੰਦੇ, ਕਿ ਸੁਲਤਾਨਪੁਰ ਦੌਲਤ ਖਾਂ ਨਵਾਬ ਚਾਬੀਆਂ ਸੱਟ ਕੇ ਕਹਿੰਦਾ ਕਿ ਮੈਨੂੰ ਕੁੱਲੀ ਦੇ ਦੇ, ਪ੍ਰਬੰਧ ਤੇਰਾ ਨਹੀਂ। ਕੀ ਲੋੜ ਸੀ ਤਨ ਤੇ ਵੱਟੇ ਖਾਣ ਦੀ, ਕੀ ਲੋੜ ਸੀ ਕਿ ਦੋ ਘੋੜਿਆਂ ਦੇ ਬਦਲੇ ਗੁਰੂ ਨਾਨਕ ਵਿਕ ਜਾਂਦੇ ਨੇ, ਕੀ ਲੋੜ ਸੀ ਕਿ ਜੀਵਨ ਵਰਗਾ ਟੰਗੋਂ ਪਕੜ ਕੇ ਘਸੀਟਦਾ, ਕੀ ਲੋੜ ਸੀ ਕਿ ਲੋਕ ਪੱਥਰ ਮਾਰਨ ਆਉਂਦੇ ਨੇ। ਇੱਕ ਦਰਦ ਸੀ ਕਿ ਸਾਡੇ ਸਾਹਮਣੇ ਮਨੁੱਖਤਾ ਦੇ ਅੰਦਰ ਰਾਜਨੀਤੀ, ਧਰਮ, ਸਮਾਜਿਕ ਤੇ ਆਰਥਿਕ ਪੱਖ ਤੋਂ ਇੰਨਾ ਕੁ ਨਿਗਾਰ ਆਇਆ, ਜਿਹਨੂੰ ਬਾਬੇ ਨੇ ਆਪਣੀ ਰਚਨਾ ਵਿੱਚ ਵੀ ਕਿਹਾ ਤੇ ਤੁਸੀਂ ਸਾਰੇ ਪੜ੍ਹਦੇ ਹੋ। ਤੇ ਕਈ ਵਾਰੀ ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਅੱਜ ਗੱਲ ਤਖਤਾਂ ਦੀ ਚੱਲਣੀ। ਸਿੱਧਾਂ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਉਹਨਾਂ ਦਾ ਪਹਿਲਾ ਸਵਾਲ ਸੀ ਕਿ ਜਿੱਥੋਂ ਤੁਸੀਂ ਆਏ ਹੋ ਉੱਥੇ ਮਾਤ ਲੋਕ ਵਿੱਚ ਕੀ ਕੁਝ ਵਾਪਰਦਾ ਪਿਆ। ਤੇ ਅਗਲਾ ਉਹਨਾਂ ਨੂੰ ਇੱਕ ਗੱਲ ਸਮਝ ਪੈ ਗਈ ਸੀ, ਸਭ ਸਿੱਧੀ ਇਹ ਬੁੱਝਿਆ, ਕੱਲ ਤਾਰਨ ਨਾਨਕ ਅਵਤਾਰਾ, ਕਿ ਦੁਨੀਆਂ ਨੂੰ ਤਾਰਨ ਵਾਲਾ ਬਾਬਾ ਨਾਨਕ ਹੈ। ਸਿੱਧੀ ਸਭ ਸਿੱਧੀ ਇਹ ਬੁੱਝਿਆ, ਕੱਲ ਨਾਨਕ ਨਾਨਕ ਅਵਤਾਰਾ, ਕੱਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਿਆਰਾ, ਸੱਚ ਚੰਦਰਮਾ ਦੀ ਤਰ੍ਹਾਂ ਤੇ ਹਨੇਰਾ ਕੂੜ ਦੀ ਤਰ੍ਹਾਂ। ਤੇ ਅੱਗੇ ਕਹਿਣ ਲੱਗੇ ਫਿਰ ਤੁਸੀਂ ਕਿਵੇਂ ਆਏ ਹੋ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ। ਦੇਖੋ ਜੇ ਕਿਤੇ ਸੱਚ ਦੀ ਖੋਜ, ਸੱਚ ਨੂੰ ਇਕੱਠਿਆਂ ਨਾ ਕਰਦੇ ਸ਼ਬਦ ਸੀ ਕਿ ਚਾਰ ਚੁਫੇਰੇ ਮੱਸਿਆ ਦੀ ਕੂੜੀ ਕਾਲੀ ਰਾਤ ਏ ਇੱਕ ਦਰਦ ਲੈ ਕੇ ਤੁਰਿਆ ਕਿ ਕਿਤੋਂ ਸੱਚ ਦੇ ਪੁਜਾਰੀ ਮਿਲ ਸਕਦੇ ਨੇ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ ਧੌਲ ਖੜਾ ਤਰ ਹੇਠ ਪੁਕਾਰਾ। ਤੇ ਅੱਗੇ ਸਿੱਧ ਕਹਿ ਲੱਗਿਆ ਸਾਂ ਕਿ ਲੈਣਾ ਦੁਨੀਆਂ ਤੋਂ ਬਾਬਾ ਕੋਈ ਦਸਮ ਦੁਆਰ ਦੀ ਗੱਲ ਸੁਣਾ, ਕੋਈ ਕਰਾਮਾਤ ਦੀ ਗੱਲ ਸੁਣਾ। ਸਤਿਗੁਰੂ ਨੂੰ ਫਿਰ ਪੁੱਗਲ ਜਿਹੜੇ ਸ਼ਬਦ ਕਹਿਣ ਲੱਗੇ, ਤੁਸੀਂ ਉਹ ਕਾਇਰ ਤੇ ਬੁੱਝ ਦਿਲ ਸ਼ਬਦ ਇਹ ਵਰਤੇ, ਸਿੱਧ ਛਿਪ ਬੈਠੇ ਪਰਬਤੀ,
कौन जगत को पार उतारा? तुसी स्वार्थी लोग अपनी आत्मा का कल्याण चाहते हो, ते जेड़े तुहाडे भैण भरा जुलम की चक्की च पिटदे पए ने ओ ज्ञान तो सखणे हो, जेड़ी सिर ते सवा पाई जे रब दे घर दी पैणी है जे पिछा ना सांभिया। शब्द देखो कैसे चुने, सिर से बैठे पर्वती कौन जगत को पार उतारा, जोगी ज्ञान विखूणिया निस दिन अंग लगाए निशारा, बाज गुरु डुबा दिल सारा, गुरु तो बिना राजनीति भी नहीं करनी आती। तवजो दिया जी मैं अर्ज अगे करनी चाहना। देखो इस तो अगली जी पौड़ी है ना, उहदे विच हजूर ने फिर वर्तारा दसिया की, उहदे विच पहला शब्द जिहड़ा साहब ने वरत्या कहन लगे जोगी और थले खाल ते इन्नी तरस जोगे, कल आई कुत्ते मुई खाज होआ मुरदार गुसाई। ते पहली तुख जिहड़ी कीती अर्ज उह साहब ने बख्शिश कीती, इह नहीं कहा धर्मियां की गिनती बाद विच कीती, पहला क्या कह लगे कि देखो कल आई कुत्ते मुई खाज होआ मुरदार गुसाई, राजे पाप कमाम दे। की लोड़ सी शब्द वर्तन दी राजे, की लोड़ सी कहन दी के पाप कमांदे पए ने, बाबे नानक नूं तां सारी मत्थे टेकदे पए सी, राजे पाप कमांदे उल्टी वार खेत को खाई, के राजनीति धर्म दी रखिया लईए पर की करिए कि जिहड़ी वार है उही धर्म नूं खा चले, धर्म खाई नहीं। राजे पाप कमांदे उल्टी वार खेत को खाई, प्रजा अंधी ज्ञान बिन लोकी अग्ञानी हो गए ने, कमले चुप करके सब कुछ जरी जाते, ना कोई जरूरत ही नहीं बोलन की। एक अर्ज करा, डॉक्टर गोकुल चंद नारग ने एक शब्द कहा सी, वो कहिंदा लोगो कि जेड़ी कृपान गुरु गोबिंद सिंह ने चुकी, असल विच ओदा फौलाद गुरु नानक साहब रख के गए सन। शब्द सन जेड़े फुल गुरु कलगी धर दे वेले टह के मह के, उन्हों का बीज गुरु नानक साहब पा के गए सन। हजूर ने शब्द वरते राजे पाप कमाम दे उल्टी वार खेत को खाई, प्रजा अंधी ज्ञान बिन कूड़ को सत मुखों आलाई, सेवक बैठन घरां विच गुरु उठ घरी तनाड़े जाई, चेले साज वजाए दे नचन गुरु बहु विद भाई, काजी होए रिश्वती वटी लैके हक गवाई, ओ इस्त्री पुरख है दाम खेत भावें आओ कथाओ जाई, जोगी ओ वरत्या पाप सब जगमा। हनेरे ही हनेरे, ना राज विच किते संतोख, ना धर्म विच किते असलियत। गुरु नानक साहब दे शब्द आपां कहांगे, गुरमुखो थोड़ी जिही अज्ज एकाग्रता बख्शिया जी, जिहड़ी अज्ज खुल के आप नाल सांझ पाणी चाहना। कई दिनां दे कईआं सवाल कीते सन, साहब धन गुरु नानक साहब दे आपां कहांगे, भाई गुरदास ने कहा, ते जदों जी आसा की वार पढ़ने आ, बाबा जी ने ते अंदरों झंझोड़ के रख दिता किते, इन्हां शब्दां नूं सिख हर रोज जदों सुणदा है कि गऊ ब्राह्मण कौ कर लावो गोबर तरन ना जाई, इहदी कथा वैसे कर दित्ती अगे एक वारी, कहिंदे ने गां दे गोबर नाल ते चौंके सुच्चे करने, उह जिहड़ी पूजा वाली चीज उहदे ते टैक्स लगदे पए ने, तेरी कादी आजादी। गऊ ब्राह्मण कौ कर लावो गोबर तरन ना जाई, धोती टीका पै जप माली धान मलेशा खाई, अंतर पूजा पड़े कतेबा संयम तुरका भाई, छोटी ले पखंडा नाम लय जाए तरंदा, मानस खाने करे निवाज, श्री वगायन तिन गल ताग तिन कर ब्राह्मण पूरे नाद, ओना पियावे ओई साध, कूड़ी रास कूड़ा व्यापार कूड़ बोल करे आहार, शर्म धर्म का बेरा दूर नानक कूड़ रहा, भरपूर मथा टिक्का तेड़ धोती का खाई, हथ छुरी जगत कसाई, नील बस्त्र पैर होवे परवान, मलेश धान लै पूजे प्राण, अपाख्या का कुटा बकरा खाना, चौंका ऊपर किसे न जाना, देखे चौंका कदी कार, ऊपर आए बैठे कूड़ यार, मत पिटे वे मत पिटे, ए अन्न साडा फिटे तन फिटे फेड़ करेड़। कह लगे कोई तुहाडे कोल असलियत नहीं, ना राजो ना धर्मियो, मन झूठे चुली परहेज। जे गुरु साहब आगू नू ना सिख्या देंदे ते कदी ये बचन सी पढ़ना सी कि कल काती राजे कसाई धर्म पंग कर उड़ रहा, कदी बाबे दे शब्द गूंजदे ने साडे कन्नां विच, ते जदों सी पढ़ने आ कि राजे शी मुकदम कुत्ते, जे राजनीति नाल बाबे दा लगाओ ही कोई नहीं, हां असां जरूर बना दिता ते की लोड़ सी शी ते मुकदमा नू कुत्ते कहण दी, बाबा चुप करके बाबर नाल ही समझौता करता। मैं एक बार अर्ज की सी, कहने बाबर नू ना सत पुश्तां दा राज दिता है, वह गुरमुखो गुरु ग्रंथ साहब की बाणी विच किते लिखिया मिलता है भी सत चार शब्द ने, कोई दसे भी उन्हां चार शब्दां विच बाबर दे विच जिहदे गुरु नानक साहब ने कहा होवे कि चार पुश्तां दा राज लै, ਸੱਤ ਪੁਸ਼ਤਾਂ ਦਾ ਵਾਹਿਗੁਰੂ ਰਾਜ ਲੈ, ਕੋਈ ਤੁਕ ਨਹੀਂ। ਜਿਸ ਨੂੰ ਬਾਬਾ ਕਹਿੰਦਾ ਜੰਮ ਕਰ ਮੁਗਲ ਚੜਾਇਆ, ਜਿਹਨੂੰ ਕਹਿੰਦਾ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਜਿਹਨੂੰ ਕਹਿੰਦਾ ਕਿ ਸ਼ਰਮ ਧਰਮ ਦੇ ਸ਼ੱਪ ਖਲੋਏ, ਕਿ ਬਾਬਾ ਉਸ ਕੂੜ ਦੇ ਪ੍ਰਧਾਨ ਨੂੰ ਕਿ ਉਸ ਜੰਮ ਨੂੰ ਜਿਨ੍ਹਾਂ ਦੀ ਫੌਜ ਨੂੰ ਕਹਿੰਦਾ ਕੁੱਤਿਆਂ ਦੀ ਤਰ੍ਹਾਂ ਹਲਕੇ ਨੇ, ਇਹਦਾ ਮਤਲਬ ਇੱਕ ਪਾਸੇ ਜੰਮ ਕਰ ਮੁਗਲ ਚੜਾਇਆ ਤੇ ਦੂਜੇ ਪਾਸੇ ਕਹਿ ਦਿੱਤਾ ਲਓ ਜੀ ਕਿ ਦੇਖੋ ਬਾਬਾ ਸੱਤ ਪੁਸ਼ਤਾਂ ਦਾ ਰਾਜ ਦੇ ਗਿਆ, ਇਹਦੇ ਨਾਲ ਵਡਿਆਈ ਨਹੀਂ ਜੇ ਗੁਰਮੁਖੋ, ਇਹਦੇ ਨਾਲ ਹਿੰਦੁਸਤਾਨ ਦੀ ਗੁਲਾਮੀ ਦੇ ਸੰਗਲ ਫਿਰ ਬਾਬੇ ਨੇ ਇਕੱਠੇ ਕੀਤੇ ਸਨ। ਸਿੱਧੀ ਧਿਆਨ ਦਿਆ ਜੀ, ਇੱਕ ਗ੍ਰੰਥਕਾਰ ਨੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖੇ, ਦੇਖੋ ਪਤਾ ਨਹੀਂ ਸੀ ਕਿਵੇਂ ਇਹਨਾਂ ਸਾਡੇ ਵਿੱਚ ਕਿੰਨਾ ਕੁ ਮਲਗੋਭਾ ਹੋਇਆ। ਉਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਵੇਲੇ ਨਾ ਜਦੋਂ ਸ਼ਹਾਦਤ ਹੋਈ ਹਵੇਲੀ ਉੱਤੇ ਟਹਿਲਦੇ ਪਏ ਸਨ, ਕੇਸ ਹਰੇ ਪੈ ਕਰਦੇ ਸਨ। ਜੇ ਹਕੂਮਤ ਨੇ ਪੁੱਛਿਆ ਜੀ ਕਾਹਦੇ ਲਈ, ਕਹਿਣ ਲੱਗੇ ਪੱਛਮ ਤੋਂ ਮੇਰਾ ਟੋਪੀ ਵਾਲਾ ਸਿੱਖ ਹੁੰਦਾ ਪਿਆ ਜਿਹੜਾ ਤੁਰਕਾਂ ਦੀਆਂ ਜੜਾਂ ਪੱਟੇਗਾ। ਗੋਰੇ ਨੇ ਗੱਲ ਪਾ ਦਿੱਤੀ ਵੀ ਇਹ ਸਿੱਖਾਂ ਵਿੱਚ ਕਦੀ ਗੱਲ ਆਵੀ ਨਾ ਕਿ ਰਾਜ ਅੰਗਰੇਜ਼ਾਂ ਦਾ ਐਵੇਂ ਆਇਆ ਇਹਨਾਂ ਦੇ ਅੰਦਰ ਬਹਿ ਜਾਏ ਕਿ ਰਾਜ ਅੰਗਰੇਜ਼ਾਂ ਦਾ ਗੁਰੂ ਦੇ ਹੁਕਮ ਨਾਲ ਆਏ। ਉਹਦੇ ਵਿੱਚ ਲਿਖਿਆ ਕਿ ਟੋਪੀ ਵਾਲਾ ਸਿੱਖ ਆਵੇਗਾ, ਆ ਕੇ ਇਹਨਾਂ ਨੂੰ ਤੁਰਕੇਗਾ, ਆ ਕੇ ਤੁਰਕਾਂ ਦੀ ਜੜ ਪੱਟੇਗਾ। ਤੇ ਮੈਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ, ਉਹਨੇ ਇੰਤਜ਼ਾਰ ਕਰਨੀ ਸੀ। ਗੁਰਮੁਖੋ ਦੇਖੋ, ਹਜ਼ੂਰ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਅਧੋ ਗਤੀ ਦੀ ਗੱਲ ਕੀਤੀ, ਬਾਣੀ ਵਿੱਚ ਬੜੇ ਸਪਸ਼ਟ ਸ਼ਬਦ ਮਿਲਦੇ ਨੇ, ਤੇ ਫਿਰ ਇੱਕ ਕਿਰਪਾ ਕੀਤੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ ਉਹਦੀਆਂ ਅਖੀਰਲੀਆਂ ਤੁਕਾਂ ਕਦੀ ਪੜ੍ਹਿਆ ਜੀ। ਹਜ਼ੂਰ ਕਹਿੰਦੇ ਨੇ ਖੇ ਮੇਰੇ ਪਾਤਸ਼ਾਹ ਤੂੰ ਰਾਜ ਗੱਦੀ ਦੇ, ਤੂੰ ਕਿਰਪਾ ਕਰੇ ਮੇਰੇ ਕੋਲ ਫੌਜਾਂ ਹੋਣ, ਤਖ਼ਤ ਉੱਤੇ ਮੈਂ ਆਪਣੇ ਪੈਰ ਰੱਖ ਕੇ ਬੈਠਾਂ, ਤੇ ਜੇ ਮੇਰੇ ਦਾਤਿਆ ਤੇਰੀ ਯਾਦ ਭੁੱਲ ਜਾਂਦੀ ਮੈਂ ਇਸ ਰਾਜ ਨੂੰ ਪ੍ਰਵਾਨ ਨਹੀਂ ਕਰਨਾ। ਇਹਦਾ ਮਤਲਬ ਪ੍ਰਵਾਨ ਫਿਰ ਜੇ ਯਾਦ ਅੰਦਰ ਏ। ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ, ਨਾ ਕਿਤੇ ਤੂੰ ਨਾ ਭੁੱਲ ਜਾ ਤਖ਼ਤ ਪ੍ਰਵਾਨ ਹੈ। ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈਏ, ਪਹਿਲੇ ਤਖ਼ਤ ਦੀ ਆਪ ਨਾਲ ਸਾਂਝ ਪਾਣੀ ਸ਼੍ਰੀ ਅਕਾਲ ਤਖ਼ਤ ਸਾਹਿਬ, ਇਹ ਕਿਵੇਂ ਖੋਂਦ ਵਿੱਚ ਆਇਆ। ਤਵਾਰੀਖ ਨੂੰ ਪੜ੍ਹਨੇ ਹਾਂ ਤੇ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਾਈ ਤੇ ਇੱਥੋਂ ਮਿੱਟੀ ਪੱਟ ਕੇ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਮਿੱਟੀ ਇਕੱਠੀ ਕਰਕੇ ਹਜ਼ੂਰ ਨੇ ਇੱਕ ਚਬੂਤਰਾ ਬਣਾਇਆ ਸੀ, ਉੱਚੀ ਥਾਂ ਬਣਾਈ ਸੀ। ਧੰਨ ਗੁਰੂ ਰਾਮਦਾਸ ਵੀ ਉੱਥੇ ਬੈਠਦੇ ਰਹੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੇਲੇ ਇੱਕ ਕਿਰਪਾਲਤਾ ਕੀਤੀ ਕਿ ਉਸ ਉੱਚੀ ਥਾਂ ਤੇ ਇੱਕ ਕੱਚੀ ਕੋਠੜੀ ਬਣਾ ਦਿੱਤੀ ਤੇ ਸਿੱਖਾਂ ਨੇ ਭਾਵਨਾ ਨਾਲ ਉਸ ਕੋਠੜੀ ਦੀ ਸ਼ਬਦ ਵਰਤੇ ਸਨ ਕੋਠਾ ਸਾਹਿਬ। ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਸੇਵਾ ਕਰਾਉਂਦਿਆਂ ਅਕਸਰ ਉਸ ਕੋਠੀ ਵਿੱਚ ਦੁਪਹਿਰੇ ਵਿਸ਼ਰਾਮ ਕਰਨਾ, ਕਈ ਵਾਰੀ ਰਾਤ ਵੀ ਉਸ ਕੋਠੀ ਵਿੱਚ ਕੋਠੜੀ ਵਿੱਚ ਉਸ ਕੋਠਾ ਸਾਹਿਬ ਵਿੱਚ ਆਪਣਾ ਆਸਣ ਲਾਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋਈ ਹੈ ਤੇ ਸਾਡੇ ਲੋਕ ਆਮ ਤੌਰ ਤੇ ਇੱਕੋ ਸਮਾਗਮ ਦੀ ਗੱਲ ਕਰਦੇ ਨੇ, ਉਸ ਅਕਾਲ ਤਖ਼ਤ ਵਾਲੀ ਥਾਂ ਤੇ ਵੱਖ ਵੱਖ ਸਮੇਂ ਚਾਰ ਸਮਾਗਮ ਹੋਏ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਇਆ ਤੇ ਤਿੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਏ ਜਦੋਂ ਇਹ ਤਖ਼ਤ ਕਾਇਮ ਹੋਏ। ਪਹਿਲੀ ਗੱਲ, ਗੁਰੂ ਅਰਜਨ ਦੇਵ ਜੀ ਚੱਲੇ ਨੇ ਤੇ ਉਸ ਵੇਲੇ ਗੁਰਤਾ ਗੱਦੀ ਦੀ ਰਸਮ ਵੀ ਇੱਥੇ ਕੀਤੀ ਗਈ। ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਗੁਰਿਆਈ ਦਾ ਤਿਲਕ ਦਿੱਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲੋਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਕੋਠਾ ਸਾਹਿਬ ਦੇ ਅਸਥਾਨ ਤੇ, ਸਿੱਖ ਤਵਾਰੀ ਕਹਿੰਦੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਿਮਿਤ ਜਾਂ ਉਹਨਾਂ ਲਈ ਪਾਠ ਦਾ ਭੋਗ ਬਾਬਾ ਬੁੱਢਾ ਸਾਹਿਬ ਨੇ ਪਾਇਆ ਤੇ ਦਸਤਾਰਬੰਦੀ ਵੀ ਉੱਥੇ ਕੀਤੀ ਗਈ ਸੀ। ਦੂਸਰਾ ਸਮਾਗਮ, ਤੀਸਰਾ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਇੱਕ ਧੋਲੇ ਮੀਰਨ ਕੀ ਮੀਰੀ, ਦੂਸਰ ਲੇ ਪੀਰਨ ਕੀ ਪੀਰੀ, ਮੀਰੀ ਪੀਰੀ ਦੋਨੋਂ ਧਰੈ ਬਚੈ ਸ਼ਰਨ। ਕਹਿਣ ਲੱਗੇ ਜਿਹੜਾ ਸ਼ਰਨ ਵਿੱਚ ਆਵੇਗਾ ਮੀਰੀ ਪੀਰੀ ਦੇ, ਉਹਦਾ ਬਚਾਏ ਨਹੀਂ ਤੇ ਹੋਰ ਕਿਸੇ ਦਾ ਬਚਾਅ ਹੈ। ਪਹਿਲਾਂ ਉੱਥੇ ਗੁਰਗੱਦੀ ਦੀ ਰਸਮ ਕੀਤੀ ਗਈ, ਪਰਤ ਕੇ ਦਸਤਾਰਬੰਦੀ ਕੀਤੀ ਗਈ, ਤੇ ਤੀਸਰਾ ਹਜ਼ੂਰ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਪ੍ਰਣ ਕੀਤਾ ਸੀ ਕਿ ਹੁਣ ਟੇਕ ਤੇ ਖੱਤ ਪਾਉਣਾ ਅਤ ਜ਼ਰੂਰੀ ਹੈ। ਇੱਕ ਅਰਜ਼ ਕਰਾਂ, ਅਸੀਂ ਕਈ ਵਾਰੀ ਇਹ ਕਹਿੰਦੇ ਹਾਂ ਕਿ ਉਸ ਅਕਾਲ ਦਾ ਤਖ਼ਤ ਹੈ ਜਿਹੜੀ ਅਰਜ਼ ਕਰਨੀ, ਅਸੀਂ ਇਹ ਨਾ ਕਹੀਏ ਵੀ ਉਹ ਅਕਾਲ ਦਾ ਤਖ਼ਤ ਜਿਹੜਾ ਉਹ ਮੀਰੀ ਤੇ ਪੀਰੀ ਦੇ ਅਧੀਨ ਹੈ। ਧਿਆਨ ਦਿਆ ਜੇ, ਜਾਂ ਗੁਰੂ ਮੀਰੀ ਪੀਰੀ ਦੇ ਅਧੀਨ ਹੈ, ਗੁਰੂ ਕਦੀ ਮੀਰੀ ਤੇ ਪੀਰੀ ਦੇ ਅਧੀਨ ਨਹੀਂ, ਗੁਰੂ ਤੇ ਰੱਬ ਮੀਰੀ ਤੇ ਪੀਰੀ ਦੇ ਮਾਲਕ ਨੇ। ਦੇਖੋ ਅਸੀਂ ਸ਼ਬਦ ਮਾਲਕ ਵਰਤੀਏ, ਸਤਿਗੁਰੂ ਲਈ ਸ਼ਬਦ ਮੀਰੀ ਔਰ ਪੀਰੀ ਦੇ ਮਾਲਕ ਨੇ, ਤੇ ਕੀ ਕਾਰਨ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਜਿੱਦਣ ਉਸ ਚਬੂਤਰੇ ਨੂੰ ਉੱਚਾ ਕੀਤਾ, ਮੇਰੇ ਸਤਿਗੁਰੂ ਨੇ ਮੇਰ ਕਰਕੇ ਤਖ਼ਤ ਬਣਾਇਆ ਤੇ ਉਸ ਤਖ਼ਤ ਨੂੰ ਦਿੱਲੀ ਦੇ ਤਖ਼ਤ ਤੋਂ ਉੱਚਾ ਬਣਾਇਆ ਤੇ ਕਿਸੇ ਕਾਰੀਗਰ ਨੂੰ ਹੱਥ ਨਹੀਂ ਲਾਉਣ ਦਿੱਤਾ। ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀਏ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਜੋ ਅੱਜ ਵੀ ਆਪ ਤਖ਼ਤ ਦੇ ਦਰਸ਼ਨ ਕਰਦੇ ਹੋ, ਕਿਸੇ ਕਾਰੀਗਰ ਨਹੀਂ, ਕਿਸੇ ਰਾਜ ਮਿਸਤਰੀ ਨਹੀਂ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਤੀਸਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਅਕਾਲ ਤਖ਼ਤ ਦੇ ਇਸ ਨੀਂਹ ਨੂੰ ਰੱਖਿਆ ਤੇ ਤਖ਼ਤ ਨੂੰ ਬਣਾਇਆ। ਤੇ ਤਾਂ ਹੀ ਗੁਰਬਿਲਾਸ ਵਿੱਚ ਲਿਖਿਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਹੋਰਾਂ ਨੇ ਇਸ ਤਖ਼ਤ ਨੂੰ ਬਣਾਇਆ। ਜਦੋਂ ਇਹ ਤਖ਼ਤ ਬਣਿਆ, ਹੁਣ ਉਸ ਵੇਲੇ ਉਸ ਤੋਂ ਬਾਅਦ ਜਿਹੜੀ ਚੌਥੀ ਰਸਮ ਅਦਾ ਕੀਤੀ ਹੈ ਉਹ ਵੀ ਮੀਰੀ ਤੇ ਪੀਰੀ ਦੀ। ਇਹੀ ਕਾਰਨ ਕਿ ਜਦੋਂ ਅਸੀਂ ਪੁਰਬ ਮਨਾਉਂਦੇ ਹਾਂ, ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨਾਉਂਦੇ ਹਾਂ, ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਮਨਾਈ ਜਾਂਦੀ ਹੈ, ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਤੋਂ ਕੁਝ ਸਮਾਂ ਬਾਅਦ ਜਦੋਂ ਅਕਾਲ ਤਖ਼ਤ ਦੀ ਸਿਰਜਣਾ ਦੀ ਗੱਲ ਕਰ ਰਹੇ ਹਾਂ ਤੇ ਉਸ ਵੇਲੇ ਮੀਰੀ ਤੇ ਪੀਰੀ ਦਿਵਸ ਵੀ ਮਨਾਇਆ ਜਾਂਦਾ। ਹੁਣ ਦੋ ਕਿਰਪਾਨਾਂ ਪਾਣੀਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਤੇ ਆਮ ਤੌਰ ਤੇ ਅਸੀਂ ਕਹਾਂਗੇ ਵੀ ਮੀਰੀ ਦਾ ਸੰਬੰਧ ਤਾਂ ਤਲਵਾਰ ਨਾਲ ਕਿਰਪਾਨ ਨਾਲ ਹੈ, ਪਰ ਪੀਰੀ ਦਾ ਸੰਬੰਧ ਕਿਰਪਾਨ ਨਾਲ ਕਿਉਂ? ਪੀਰੀ ਦੀ ਤਲਵਾਰ ਕਿਉਂ ਪਾਈ ਗਈ? ਪੀਰੀ ਦੀ ਕਿਰਪਾਨ ਕਿਉਂ ਪਾਈ ਗਈ? ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ, ਇਹ ਇਕੱਲਾ ਅਕਾਲ ਤਖ਼ਤ ਸਿਆਸਤ ਦਾ ਅਖਾੜਾ ਨਹੀਂ। ਗੁਰਮੁਖੋ, ਜੇ ਇਕੱਲਾ ਅਕਾਲ ਤਖ਼ਤ ਸਾਹਿਬ ਸਿਆਸੀ ਹੁੰਦਾ, ਭਾਵੇਂ ਅਸੀਂ ਸ਼ਬਦ ਵਰਤ ਜਾਂਦੇ ਹਾਂ, ਤੇ ਫਿਰ ਕੇਵਲ ਮੀਰੀ ਦੀ ਕਿਰਪਾਨ ਪਾਈ ਜਾਂਦੀ, ਉੱਥੇ ਪੀਰੀ ਦੀ ਕਿਰਪਾਨ ਤਾਂ ਪਾਈ ਗਈ ਕਿ ਇੱਥੋਂ ਉੱਠਦੀ ਹੋਈ ਤਲਵਾਰ ਦੇ ਵਿੱਚ ਧਰਮ ਵੀ ਹੋਵੇਗਾ, ਕੇਵਲ ਜ਼ੁਲਮ ਨਹੀਂ। ਜ਼ੁਲਮ ਵਾਲੀਆਂ ਤਲਵਾਰਾਂ ਮੀਰੀ ਦੀਆਂ ਤਲਵਾਰਾਂ ਤੇ ਬਣਿਆ ਕੋਲ ਨੇ, ਪਰ ਪੀਰੀ ਦੀ ਤਲਵਾਰ ਤੇ ਤਲਵਾਰ ਸ਼ਬਦ ਪੀਰੀ ਲਈ ਕਿਉਂ ਵਰਤੇ? ਡਾਕਟਰ ਤਾਰਨ ਸਿੰਘ ਹੋਰਾਂ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਨੇ। ਕਹਿੰਦੇ ਨੇ, ਇਹ ਮੀਰੀ ਤੇ ਪੀਰੀ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਖੰਡੇ ਦਾ ਰੂਪ ਧਾਰਨ ਕਰ ਗਿਆ ਸੀ। ਖੰਡੇ ਦੇ ਦੋ ਪਾਸੇ ਹੁੰਦੇ ਨੇ ਤਿੱਖੇ, ਤੇ ਮੀਰੀ ਤੇ ਪੀਰੀ ਦੋ ਕਿਰਪਾਨਾਂ ਨੇ। ਕਹਿਣ ਲੱਗੇ, ਖੰਡਾ ਬਣਾ ਦਿੱਤਾ, ਇੱਕ ਧਾਰ ਪੀਰੀ ਦੀ ਬਣ ਗਈ ਤੇ ਇੱਕ ਮੀਰੀ ਦੀ ਬਣ ਗਈ, ਤੇ ਸਿੱਖ ਨੇ ਉਸ ਖੰਡੇ ਦਾ ਉੱਪਰ ਵਾਲਾ ਜਿਹੜਾ ਹਿੱਸਾ ਸੀ ਉਹ ਕੇਵਲ ਦੋਨਾਂ ਨੂੰ ਜੋੜਦਾ ਸੀ ਤੇ ਦੋਨਾਂ ਨੂੰ ਆਪਣੇ ਹੱਥ ਵਿੱਚ ਪਕੜ ਕੇ ਰੱਖਿਆ। ਨਾ ਮੀਰੀ ਛੱਡੀ, ਨਾ ਪੀਰੀ ਨੂੰ ਤਿਆਗਿਆ, ਹੁਣ ਪੀਰੀ ਦੀ ਤਲਵਾਰ ਕਿਉਂ? ਡਾਕਟਰ ਤਾਰਨ ਸਿੰਘ ਕਹਿੰਦੇ ਨੇ ਕਿ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹਦੇ ਵਿੱਚ ਪੀਰੀ ਕਮਾਣ ਵਾਲੇ, ਪੀਰੀ ਦਾ ਅਰਥ ਕਬਰਾਂ ਪੂਜਣ ਵਾਲੇ ਪੀਰ ਨਹੀਂ, ਇੱਥੇ ਪੀਰੀ ਦਾ ਅਰਥ ਕਰਾਂਗੇ ਰੂਹਾਨੀਅਤ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਸ਼ਬਦ ਆ ਰੱਬ ਦੀ ਸਿਫਤ ਦੇ, ਤੇ ਪੀਰੀ ਨੂੰ ਕਮਾਣ ਵਾਲੇ, ਰੂਹਾਨੀਅਤ ਨੂੰ ਕਮਾਣ ਵਾਲੇ ਉਹਨਾਂ ਨੇ ਜਿਹੜੇ ਬਚਨ ਦਰਜ ਕੀਤੇ ਨੇ ਗੁਰਮੁਖੋ, ਉਹਨਾਂ ਨੇ ਵੀ ਅਕਸਰ ਭਗਤੀ ਲਈ ਜਿਹੜੇ ਚਿੰਨ੍ਹ ਦੀ ਵਰਤੋਂ ਕੀਤੀ, ਉਹਨਾਂ ਨੇ ਮਾਲਾ ਦੀ ਵਰਤੋਂ ਨਹੀਂ ਜੇ ਕੀਤੀ। ਦੇਖੋ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਠੀਕ ਹੈ, ਭੁੱਖੇ ਭਗਤ ਨਾ ਕੀ ਜਾਈਏ ਮਾਲਾ ਆਪਣੀ ਲੀਜੈ, ਜਾਂ ਅਸੀਂ ਕਹਿ ਦਿੰਦੇ ਹਾਂ ਕਬੀਰ ਮੇਰੀ ਸਿਮਰਨੀ ਪਰ ਉਹ ਰਸਨਾ ਉੱਪਰ ਰਾਮ। ਪੀਰੀ ਦੀ ਤਲਵਾਰ ਇੱਕ ਭਗਤੀ ਦਾ ਚਿੰਨ੍ਹ ਹੈ। ਬਾਬਾ ਫਰੀਦ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ, ਉਜੂ ਸਾਜਦੇ ਨੇ, ਮਸੀਤ ਜਾਣ ਦੇ ਹਾਮੀ ਨੇ, ਪਰ ਗੁਰਮੁਖੋ ਜਦੋਂ ਕਿਤੇ ਉਹ ਰੂਹਾਨੀਅਤ ਦੀ ਪੀਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਸਾਡਾ ਮਾਰਗ ਪੀਰੀ ਦਾ ਇਹ ਨਹੀਂ ਕਿ ਕੇਵਲ ਮਾਲਾ ਮੈਂ ਜਪੀ ਜਾਣਾ, ਮੈਂ ਇਹਦੇ ਵਿਰੁੱਧ ਵਿੱਚ ਨਹੀਂ ਕਿ ਸਿਮਰਨ ਨਹੀਂ ਕਰਨਾ ਚਾਹੀਦਾ। ਦੇਖੋ, ਕੇਵਲ ਜੇ ਕਹੀਏ ਵੀ ਸਿਮਰਨ ਜਿਹੜਾ ਉਹਦਾ ਮਾਲਾ ਨਾਲ ਸੰਬੰਧ ਹੀ, ਸੱਚ ਜਾਣੋ ਸਿਮਰਨ ਦਾ ਸੰਬੰਧ ਹੀ ਕਿਰਪਾਨ ਦੇ ਨਾਲ। ਬਾਣੀ ਵਿੱਚੋਂ ਕੁਝ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਸਭ ਤੋਂ ਪਹਿਲਾਂ ਬਾਬਾ ਫਰੀਦ ਪੁਰਾਤਨ ਭਗਤ ਨੇ ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨੇ, ਉਹ ਕਹਿੰਦੇ ਨੇ ਮੈਂ ਕਰਨਾ ਰੱਬ ਦਾ ਸਿਮਰਨ ਤੇ ਕਹਿਣ ਲੱਗੇ ਜਿਸ ਮਾਰਗ ਤੇ ਮੈਂ ਚੱਲਣਾ ਪਿਆ ਇਹ ਮਾਰਗ ਕੇਵਲ ਤਾਂ ਕੇਵਲ ਚੋਲੇ ਪਾ ਕੇ ਜਾਂ ਬਾਦਮੁਖੀ ਪੂਜਾ ਦਾ ਮਾਰਗ ਨਹੀਂ। ਕਹਿਣ ਲੱਗੇ ਵਾਟ ਹਮਾਰੀ ਖਰੀ ਉਡੀਣੀ, ਹੁਣ ਅਗਲੀ ਜਿਹੜੀ ਤੋਕੇ ਵਾਟ ਉਹਨਾਂ ਦੀ ਬੰਦਗੀ ਦੀ, ਵਾਟ ਉਹਨਾਂ ਦੀ ਸਿਮਰਨ ਦੀ ਏ। ਕਹਿਣ ਲੱਗੇ ਖਾਨਿਓ ਤਿੱਖੀ ਇਹਵੇ ਪੀਰੀ ਦੀ ਕਿਰਪਾਨ, ਪੀਰੀ ਦਾ ਚਿੰਨ, ਕਿਰਪਾਨ ਹੀ ਪੀਰੀ ਦਾ ਚਿੰਨ ਹੈ, ਕਿਉਂਕਿ ਰੁਖਾਨੀਅਤ ਨੂੰ ਕਮਾਉਣਾ ਇਸ ਤਰ੍ਹਾਂ ਜਿਵੇਂ ਤਲਵਾਰ ਦੀ ਧਾਰ ਉੱਤੇ ਚੱਲਣਾ ਹੋਵੇ। ਕਰਦੇ ਸਿਮਰਨ ਨੇ ਤੇ ਸ਼ਬਦ ਵਰਤ ਰਹੇ ਨੇ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਰਜੁਨ ਦੇਵ ਇੱਕ ਪਾਸੇ ਰੁਹਾਨੀਅਤ ਦੀ ਗੱਲ ਪੈ ਕਰਦੇ ਨੇ ਤੇ ਦੂਜੇ ਪਾਸੇ ਜਿਹੜਾ ਸ਼ਬਦ ਵਰਦੇ ਨਾ ਤੇ ਪੀਰੀ ਲਈ ਸ਼ਬਦ ਵਰਦਿਆਂ ਕਹਿੰਦੇ ਨੇ ਕਿ ਪਹਿਲਾਂ ਮਰਨ ਕਬੂਲ, ਹੁਣ ਮਰਨ ਦਾ ਸੰਬੰਧ ਤੇ ਸਿਰ ਲਾਹਣਾ ਤੇ ਉਹਦਾ ਸੰਬੰਧ ਕਿਰਪਾਨ ਨਾਲ ਹੀ ਹੈ ਨਾ, ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ, ਇਸੀ ਪੀਰੀ ਦਾ ਚਿੰਨ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਗੁਰਮੁਖੋ ਗੱਲ ਕਰਦੇ ਨੇ ਇੱਕ ਨਾਮ ਦੀ, ਪਰ ਜਦੋਂ ਪੀਰੀ ਦੀ ਗੱਲ ਕਰਨਗੇ ਤੇ ਕਹਿਣਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਪੀਰੀ ਦੀ ਖੇਡ ਵੀ ਖੇਡਣੀਆਂ, ਸਿਰ ਧਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰੀ ਆਨੰਦ ਦੀ ਬਾਣੀ ਵਿੱਚ ਕੇਵਲ ਗੱਲ ਆਨੰਦ ਦੀ ਕਰਦੇ ਨੇ ਤੇ ਜਿੱਦਣ ਭਗਤ ਦੀ ਕਰਨੀ ਦੀ ਗੱਲ ਕੀਤੀ, ਕਹਿਣ ਲੱਗੇ ਭਗਤ ਦੀ ਕਰਨੀ ਕੇਵਲ ਗੱਲਾਂ ਨਾਲ ਨਹੀਂ, ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਇਹ ਪੀਰੀ ਹੈ, ਵਾਲੋ ਨਿੱਕੀ ਇਸ ਮਾਰਗ ਜਾਣਾ, ਰੂਹਾਨੀਅਤ ਨੂੰ ਕਮਾਉਣਾ ਇੱਕ ਤਿੱਖੀ ਤਲਵਾਰ ਦੀ ਧਾਰ ਉੱਤੇ ਚੱਲਣਾ। ਪੀਰੀ ਦਾ ਸੰਬੰਧ ਵੀ ਤਲਵਾਰ ਨਾਲ ਏ। ਮੈਂ ਹੈਰਾਨ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾਂ ਨੇ ਤੇ ਖਾਸ ਕਰਕੇ ਸੱਤੇ ਬਲਵੰਡ ਨੇ ਦੋ ਗੱਲਾਂ ਕਹੀਆਂ। ਕਹਿੰਦੇ ਨੇ ਬਾਬੇ ਨਾਨਕ ਨੂੰ ਕੱਲਾ ਤੁਸੀਂ ਪੀਰ ਫਕੀਰ ਨਾ ਸਮਝਿਓ, ਕਹਿੰਦੇ ਨੇ ਜਿਹੜੇ ਤੂੰ ਅਕਾਲ ਤਖ਼ਤ ਨੂੰ ਵੇਹਣਾ ਪਿਆ ਨਾ, ਧਿਆਨ ਦਿਆ ਜੇ ਰਾਜ ਦੀਆਂ ਗੱਲਾਂ ਕਰਨਾ, ਇਸ ਸੱਚ ਦੇ ਪੀਰੀ ਤੇ ਮੀਰੀ ਦੇ ਰਾਜ ਦੀ ਪਹਿਲੀ ਏਟੀ ਬਾਬੇ ਨਾਨਕ ਨੇ ਰੱਖੀ। ਸ਼ਬਦ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਤ ਹੈ। ਉਹਨਾਂ ਨੇ ਪੀਰੀ ਦੀ ਕਿਰਪਾਨ ਦੀ ਗੱਲ ਵੀ ਕੀਤੀ ਕਿ ਧੰਨ ਗੁਰੂ ਅੰਗਦ ਸਾਹਿਬ ਦੇ ਉੱਤੇ ਖੜਕ ਨਾਲ ਵਾਰ ਕੀਤਾ ਤੇ ਅੰਦਰੋਂ ਗੁਰਮਤਿ ਦੀ ਤਲਵਾਰ ਨਾਲ ਸਾਰੀਆਂ ਬੁਰਿਆਈਆਂ ਕੱਟ ਦਿੱਤੀਆਂ। ਮੁਕਤੀ ਗੱਲ ਕੀ, ਪੀਰੀ ਵੀ ਇੱਕ ਚਿੰਨ੍ਹ ਹੈ, ਕਿਰਪਾਨ ਇਹਦਾ ਚਿੰਨ੍ਹ ਹੈ ਤੇ ਮੀਰੀ ਦਾ ਸੰਬੰਧ ਵੀ ਉਹ ਕਿਰਪਾਨ ਦੇ ਨਾਲ ਏ। ਸਾਹਿਬ ਨੇ ਅਕਾਲ ਤਖ਼ਤ ਦੀ ਉਪਜ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਖੂਨ ਵਿੱਚੋਂ ਹੋਈ ਏ। ਉਸ ਵੇਲੇ ਇਮਾਰਤ ਨਹੀਂ ਸੀ ਬਣੀ, ਕੇਵਲ ਕੋਠਾ ਸਾਹਿਬ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੁੰਦਾ ਸੀ ਤੇ ਵਿਸ਼ਰਾਮ ਕੋਠਾ ਸਾਹਿਬ ਕੀਤਾ ਜਾਂਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਤਖ਼ਤ ਬਣਾਇਆ ਤੇ ਉਸ ਵੇਲੇ ਖਾਸ ਹੁਕਮਨਾਮੇ ਭੇਜ ਕੇ, ਇਹ ਅਚਨਚੇਤ ਵਾਪਰੀ ਘਟਨਾ ਨਹੀਂ, ਹੁਕਮਨਾਮੇ ਭੇਜ ਕੇ ਦੂਰੋਂ ਦੂਰੋਂ ਸਿੱਖ ਬੁਲਾਏ ਤੇ ਉਹਨਾਂ ਨੂੰ ਇੱਕ ਗੱਲ ਕਹੀ ਕਿ ਅੱਜ ਤੋਂ ਬਾਅਦ ਮੇਰੇ ਘਰ ਵਿੱਚ ਜਵਾਨ ਸੋਹਣੇ ਬਾਂਕੇ, ਸੋਹਣੇ ਘੋੜੇ, ਸੋਹਣੇ ਸ਼ਸਤਰ ਆਉਣ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਭ ਤੋਂ ਪਹਿਲਾਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾ ਕੇ ਤਖ਼ਤ ਉੱਤੇ ਬਿਰਾਜਮਾਨ ਹੋਏ ਤੇ ਉਸ ਵੇਲੇ ਨੱਥੇ ਤੇ ਅਬਦੁੱਲੇ ਨੇ, ਸੁਰ ਸਿੰਘ ਵਾਲਿਆਂ ਨੇ ਫਿਰ ਜਿਹੜੀ ਵਾਰ ਗਾਈ, ਭਾਵਾਂ ਇੱਕ ਬੰਦ ਅਸੀਂ ਬੜੀ ਬੜੀ ਵਾਚਨੇ ਹਾਂ ਪਰ ਜਿੱਦਣ ਅਕਾਲ ਤਖ਼ਤ ਤੇ ਬੈਠਿਆਂ ਨੂੰ ਉਹਨਾਂ ਵਾਰ ਗਾਈ ਉਹ ਸੀ ਕਿ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ, ਸਭ ਵਰਨੀ ਨਾ ਜਾਏ ਕਹੂੰ ਕਿਆ ਗਾਏ ਕਹਿ, ਰਬ ਸਚ ਮੀ ਭੈ ਮਲੀਨ ਸੋ ਦਰਸ ਦਿਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਿਰਾਜੇ, ਗੱਦੀ ਸ਼ਬਦ ਨਹੀਂ ਵਰਤਿਆ, ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ। ਕਹਿਣ ਲੱਗੇ ਮੀਰ ਅਬਦਲ ਨੱਥ ਜਸ ਕਹਿਓ ਗੁਨਾਏ ਕਹਿ, ਦੋਨਾਂ ਨੇ ਗੁਰੂ ਦਾ ਜਸ ਕਿਹਾ। ਪਹਿਲੀ ਗੱਲ ਉਹਨਾਂ ਤਖ਼ਤ ਦੀ ਗੱਲ ਕੀਤੀ, ਸ਼ਬਦ ਅੱਖਰ ਨੂੰ ਭੁੱਲਿਓ ਨਾ ਕਿ ਸੱਚਾ ਤਖ਼ਤ ਸੁਹਾਇਓ, ਉਹ ਸੱਚਾ ਤਖ਼ਤ ਸੀ ਅਕਾਲ ਦਾ ਤਖ਼ਤ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ, ਜਾਂ ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕਹਿ। ਤੇ ਜਦੋਂ ਤਖ਼ਤ ਤੇ ਬੈਠੇ ਤੇ ਅਗਲੀ ਕਾਰਵਾਈ ਬਾਬਾ ਬੁੱਢਾ ਸਾਹਿਬ ਨੇ ਕੀਤੀ, ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ ਤੇ ਉਸ ਵੇਲੇ ਉਹਨਾਂ ਨੇ ਨਾਲ ਹੀ ਇੱਕ ਬੰਦ ਹੋਰ ਕਹਿ ਦਿੱਤਾ ਕਿ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਂਹ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਅਖੀਰ ਤੇ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਅਕਾਲ ਤਖ਼ਤ ਸਿਰਜਿਆ ਬਾਬਾ ਬੁੱਢਾ ਸਾਹਿਬ, ਧੰਨ ਗੁਰੂ ਗ੍ਰਹਿ ਹਰਗੋਬਿੰਦ ਸਾਹਿਬ, ਭਾਈ ਗੁਰਦਾਸ ਹੋਰਾਂ ਨੇ ਸਿਰਜਣਾ ਕੀਤੀ, ਦੋ ਕਿਰਪਾਨਾਂ ਬਾਬੇ ਬੁੱਢੇ ਨੇ ਪਾਈਆਂ ਤੇ ਸ੍ਰੀ ਅਕਾਲ ਤਖ਼ਤ ਦੀ ਜਿਹੜਾ ਤਖ਼ਤ ਬਣਿਆ ਕੋਠਾ ਸਾਹਿਬ ਸੀ। ਅੱਗੇ ਅਰਜ਼ ਕਰਨੀ ਹੈ ਕਿ ਇਮਾਰਤ ਉਦੋਂ ਨਹੀਂ ਹੋਂਦ ਵਿੱਚ ਆਈ, ਕਦੀ ਅਕਾਲ ਤਖ਼ਤ ਦੀ ਤਵਾਰੀਖ ਪੜਿਓ, ਇਮਾਰਤ ਬਾਅਦ ਵਿੱਚ ਬਣੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਫਿਰ ਕੁਝ ਕਹਿੰਦੇ ਨੇ ਪੰਜ, ਮੈਂ ਅਰਜ਼ ਕਰਾਂ ਇੱਥੇ ਦੋ ਰਾਵਾਂ ਨੇ, ਕੁਝ ਕਹਿੰਦੇ ਨੇ ਚਾਰ, ਭਾਈ ਵਿਧੀ ਚੰਦ, ਭਾਈ ਪੈੜਾ, ਭਾਈ ਪੁਰਾਣਾ, ਭਾਈ ਜੇਠਾਂ, ਭਾਈ ਲਗਾ ਆਦਿਕ, ਤੇ ਕਈਆਂ ਨੇ ਭਾਈ ਪਰਾਗੇ ਦਾ, ਇੱਕ ਥਾਂ ਪੈਂਦੇ ਖਾਂ ਦਾ ਜ਼ਿਕਰ ਕੀਤਾ। ਹੁਣ ਗੱਲ ਕੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਫੌਜ ਦੇ ਪੰਜ ਕਮਾਂਡਰ ਬਣਾਏ ਨੇ, ਪੰਜ ਜਰਨੈਲ ਬਣਾਏ ਨੇ, ਪੰਜਾਂ ਦੇ ਸਪੁਰਦ ਵੱਖ ਵੱਖ ਇਹਨਾਂ ਨੂੰ ਹਜ਼ੂਰ ਨੇ ਵੰਡ ਕੇ ਆਪਣੇ ਇਹਨਾਂ ਦੇ ਫੌਜੀ ਦਿੱਤੇ ਨੇ, ਜਥੇ ਦਿੱਤੇ ਨੇ। ਉਸ ਦਿਨ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸ਼ਾਮ ਦੇ ਵੇਲੇ ਅਕਾਲ ਤਖ਼ਤ ਤੇ ਬਿਰਾਜਦੇ ਨੇ। ਇੱਥੇ ਕੁਸ਼ਤੀਆਂ, ਇੱਥੇ ਹਜ਼ੂਰ ਜੀ ਸੂਰਮਿਆਂ ਦੀ ਤਾਕਤ ਨੂੰ ਦੇਖਦੇ ਨੇ। ਤੇ ਅਗਲੀ ਗੱਲ ਕਿ ਸ਼ਾਮ ਦੇ ਵੇਲੇ ਭਾਈ ਨੱਥਾ ਤੇ ਭਾਈ ਅਬਦੁੱਲਾ ਦੋਨੋਂ ਢਾਡੀ, ਗੁਰੂ ਕੇ ਸਿੱਖ ਜਿਹੜੇ ਕਥਾ ਕਰਦੇ ਨੇ ਢਾਡੀ ਸਿੰਘ ਨੇ, ਇਹਨਾਂ ਨੂੰ ਇਸ ਬਾਰੇ ਗਿਆਤ ਹੈ, ਦੋਨੋਂ ਢਾਡੀ ਸੂਰਮਿਆਂ ਦੀਆਂ ਵਾਰਾਂ ਗਾਇਨ ਕਰਦੇ। ਤੇ ਕੇਵਲ ਸੂਰਮਿਆਂ ਦੀ ਵਾਰ ਨਹੀਂ, ਗੁਰ ਬਿਲਾਸ ਵਿੱਚ ਲਿਖਿਆ ਕਿ ਦੋ ਮਹੀਨੇ ਲਗਾਤਾਰ ਨੱਥੇ ਅਬਦੁੱਲੇ ਨੇ, ਸੁਰ ਸਿੰਘ ਵਾਲਿਆਂ ਨੇ, ਇਹਨਾਂ ਨੇ ਤਕਰੀਬਨ ਦੋ ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 24 ਦੀਆਂ 24 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਗਾਈਆਂ ਸਨ। ਜਿਹੜੀਆਂ ਵਾਰਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਸ੍ਰੀ ਰਾਗ ਵਿੱਚ, ਮਾਝ ਵਿੱਚ, 22 ਵਾਰਾਂ ਨੇ, 22 ਦੀਆਂ 22 ਵਾਰਾਂ ਦੋਨਾਂ ਨੇ ਗਾਈਆਂ। ਹੈਰਾਨ ਹੋਇਆ ਕਿੰਨਾ ਹੀ ਕੋ ਕਦਰ ਸੀ ਢਾਡੀਆਂ ਦੀ। ਨਵਾਬ ਨੇ ਕੀਮਤੀ ਹਾਥੀ ਭੇਟ ਕੀਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਹਾਥੀ ਨੱਥੇ ਤੇ ਅਬਦੁੱਲੇ ਨੂੰ ਦਿੱਤਾ ਕਿ ਗੁਰੂ ਕੇ ਢਾਡੀ ਔਰ ਤੁਸੀਂ ਹਾਥੀ ਦੀ ਸਵਾਰੀ ਕਰਿਆ ਕਰੋ। ਇਹ ਨਹੀਂ ਕਿ ਤੁਹਾਨੂੰ ਤਲੀ ਅੱਡਣੀ ਪਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਿਰਜਣਾ ਕਰਕੇ ਉੱਥੋਂ ਦੀ ਮਰਿਆਦਾ ਸੂਰਬੀਰ ਵੀਰ ਰਸੀ ਕੈਦ ਕੀਤੀ। ਸਮਾਂ ਲੰਘਿਆ ਤੇ ਉਸ ਤਖ਼ਤ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਹੁਣ ਕੁਝ ਕੁ ਇਹ ਕਹਿੰਦੇ ਨੇ ਜਥੇਦਾਰ ਸ਼ਬਦ ਹੀ ਕੋਈ ਨਹੀਂ ਵਰਤਦੇ ਨੇ ਨਾ, ਤੇ ਮੈਂ ਰਤਨ ਸਿੰਘ ਭੰਗੂ ਦਾ ਇੱਕ ਤੁੱਕ ਮਿਲਦੀ ਏ, ਉਹ ਕਹਿੰਦਾ ਵੀ ਕਾਮ ਪਰਤਾ ਕੁਛ ਹੀ ਕਬ ਹੀ ਕਰਤ ਗੁਰਮਤਾ ਮਿਲਕਰ ਸਭ ਹੀ। ਅਕਾਲ ਤਖ਼ਤ ਤੋਂ ਕਿਵੇਂ ਹੁਕਮਨਾਮੇ ਜਾਰੀ ਹੁੰਦੇ ਸਨ, ਅੱਗੇ ਅਰਜ਼ ਕਰਨੀ, ਕਹਿੰਦਾ ਕਾਮ ਪਰਤਾ ਕੁਛ ਹੀ ਕਦ ਹੀ ਕਰਤ ਗੁਰਮਤਾ ਮਿਲਕਰ ਸਭ ਹੀ, ਜਥੇਦਾਰ ਜੋ ਕੁਛ ਕਹਿ ਦਿੱਤਾ ਸੋਈ ਪੰਥ ਮਾਨ ਕਰ ਲੀਤਾ। ਜਥੇਦਾਰ ਨੇ ਜੋ ਐਲਾਨ ਕਰ ਦੇਣਾ ਉਸ ਪੰਥ ਨੇ ਮੰਨਣਾ। ਸਭ ਤੋਂ ਪਹਿਲਾਂ ਉਸ ਤਖ਼ਤ ਦੇ ਪੂਜਾ ਵਾਸਤੇ ਸੇਵਾ ਲਈ ਜੋ ਮੁਕਰਰ ਕੀਤੇ ਗਏ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਸਨ। ਹੁਣ ਕਈ ਇਹਦੇ ਨਾਲ ਸਹਿਮਤ ਨਹੀਂ, ਪਹਿਲਾਂ ਅਰਜ਼ ਕਰ ਦਿੱਤੀ ਤੇ ਤਿੰਨ ਤਰ੍ਹਾਂ ਦੇ ਬੰਦੇ ਇਸ ਤਖ਼ਤ ਉੱਤੇ ਪਰਤ ਪਰਤ ਕੇ ਹਮਲੇ ਕਰਦੇ ਨੇ। ਇੱਕ ਤਾਂ ਉਹ ਜਿਹੜੇ ਅਸ਼ਰਧਕ ਨੇ ਜਿਨ੍ਹਾਂ ਦੇ ਅੰਦਰ ਭਾਵਨਾ ਹੀ ਕੋਈ ਨਹੀਂ, ਤੇ ਦੂਜੇ ਸਾਡੇ ਖੁਦ ਗਰਜ ਲੀਡਰ, ਤੇ ਤੀਸਰੇ ਉੱਥੇ ਬੈਠੇ ਹੋਏ ਪੁਜਾਰੀ ਜਿਹੜੇ ਕਿਸੇ ਦੇ ਹੱਥ ਵਿੱਚ ਆ ਕੇ ਉਹਨਾਂ ਦੀ ਬੋਲੀ ਬੋਲਦੇ। ਤਿੰਨੇ ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਹੋਰੀ ਉਹ ਸੇਵਾ ਤੇ ਮੁਕਰਰ ਕੀਤੇ ਨੇ। ਭਾਈ ਗੁਰਦਾਸ ਤੋਂ ਬਾਅਦ ਕੁਝ ਸਮਾਂ ਉੱਥੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਉੱਥੇ ਹੁਕਮਨਾਮੇ ਵੀ ਜਾਰੀ ਹੋਏ ਨੇ, ਸਿੱਖ ਸੰਗਤਾਂ ਵੀ ਆਉਂਦੀਆਂ ਰਹੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਜਦੋਂ ਖਾਰਜੀ ਮੀਣਿਆਂ ਨੇ ਹਰਿਮੰਦਰ ਸਾਹਿਬ ਕਬਜ਼ਾ ਕੀਤਾ, ਉਦੋਂ ਬਾਅਦ ਜੇ ਤਖ਼ਤ ਦਾ ਸੇਵਾਦਾਰ ਹੁੰਦਾ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ। ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਬਾਰਾ ਸਾਹਿਬ ਸਿੰਘ ਦਾ ਜ਼ਿਕਰ ਹੁੰਦਾ। ਦਰਬਾਰਾ ਸਿੰਘ ਤੋਂ ਬਾਅਦ ਨਵਾਬ ਕਪੂਰ ਸਿੰਘ ਦਾ ਜ਼ਿਕਰ ਹੁੰਦਾ। ਨਵਾਬ ਕਪੂਰ ਸਿੰਘ ਹੋਰਾਂ ਤੋਂ ਬਾਅਦ ਜੱਸਾ ਸਿੰਘ ਆਹਲੋਵਾਲੀਆ ਦਾ ਜ਼ਿਕਰ ਹੁੰਦਾ। ਉਸ ਤੋਂ ਬਾਅਦ ਇਹ ਚੱਲਦਿਆਂ ਚੱਲਦਿਆਂ ਪਿਛਲੇ ਦਿਨ ਵਾਚਿਆ ਸੀ ਕਿ ਜਦੋਂ ਮਹੰਤਾਂ ਤੋਂ ਕਬਜ਼ੇ ਲੈ ਗਏ ਨੇ ਉਦੋਂ ਤੇਜਾ ਸਿੰਘ ਪੁੱਤਰ ਜੀ ਦੇ ਨਾਲ ਸ਼ਬਦ ਜਥੇਦਾਰ ਪੱਕੇ ਤੌਰ ਤੇ ਜੁੜਿਆ। ਉਦੋਂ ਬਾਅਦ ਲੜੀ ਸ਼ੁਰੂ ਹੁੰਦੀ ਹੈ ਇਸ ਤਖ਼ਤ ਦੀ ਸੇਵਾ ਸੰਭਾਲ ਕਰਨ ਵਾਲਿਆਂ ਦੀ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਇਹ ਕੇਵਲ ਅਜੇ ਤਖ਼ਤ ਸਾਹਿਬ ਥੜਾ ਸੀ। ਫਿਰ ਪਹਿਲੀ ਮੰਜ਼ਿਲ ਜਿਹੜੀ ਗੁਰਮਖੋ, ਪਹਿਲੀ ਮੰਜ਼ਿਲ ਸਿੱਖ ਮਿਸਲਾਂ ਦੇ ਵੇਲੇ ਤਖ਼ਤ ਦੀ ਬਣੀ ਸੀ, ਜਿਹੜੀ ਢਾ ਦਿੱਤੀ ਗਈ ਹੈ ਪਿਛਾ ਜਾਏ। ਪਹਿਲੀ ਮੰਜ਼ਿਲ ਜੱਸਾ ਸਿੰਘ ਆਲੋ ਵਾਲੀਏ ਦੀ ਨਿਗਰਾਨੀ ਵਿੱਚ ਸਿੱਖ ਮਿਸਲਾਂ ਦੇ ਵੇਲੇ ਬਣੀ। ਉੱਪਰ ਵਾਲੀਆਂ ਮੰਜ਼ਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਵਿੱਚ ਬਣਾਈਆਂ। 2,95,000 ਰੁਪਈਏ ਨਾਲ ਉੱਪਰ ਵਾਲੀਆਂ ਮੰਜ਼ਲਾਂ ਬਣੀਆਂ ਸਨ। ਉਸ ਤੋਂ ਉੱਤੇ ਜਿਹੜਾ ਗੁੰਬਦ ਸੀ, ਉਸ ਗੁੰਬਦ ਦੀ ਸੇਵਾ ਸਰਦਾਰ ਹਰੀ ਸਿੰਘ ਨਲਵੇ ਨੇ ਕਰਾਈ ਸੀ। ਆਪ ਜੀ ਦੇ ਗਿਆਤ ਲਈ ਕਿ ਸਰਦਾਰ ਹਰੀ ਸਿੰਘ ਨਲਵੇ ਨੇ ਇੱਕ ਇਹ ਪਰਮ ਕੀਤਾ ਸੀ, ਮਨ ਵਿੱਚ ਉਹਨਾਂ ਨੇ ਇੱਕ ਅਰਦਾਸ ਕੀਤੀ, ਪਰ ਜੋ ਪਰਮੇਸ਼ਵਰ ਦਾ ਭਾਣਾ ਕਿ ਜਿਵੇਂ ਹਰਿਮੰਦਰ ਸਾਹਿਬ ਸੋਨੇ ਨਾਲ ਜੜਤ ਹੈ, 1,25,000 ਰੁਪਈਆ ਉਹਨਾਂ ਕੱਢਿਆ ਸੀ ਅਕਾਲ ਤਖ਼ਤ ਲਈ, ਪਰ ਪਰਮੇਸ਼ਵਰ ਦੀ ਕਰਨੀ ਉਹ ਸ਼ਹਾਦਤ ਦਾ ਜਾਮ ਪੀ ਗਏ। ਉਸ ਵੇਲੇ ਅਕਾਲ ਤਖ਼ਤ ਦੀ ਜਿਹੜੀ ਇਹ ਇਮਾਰਤ ਸੀ ਇਹ ਕਾਇਮ ਹੋਈ। ਇਹਦੀ ਮਰਿਆਦਾ ਕੀ ਅਕਾਲ ਤਖ਼ਤ ਸਾਹਿਬ ਦੀ? ਕਦੀ ਦੇਖੋ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਜਦੋਂ ਗੁਰੂ ਅਰਜੁਨ ਦੇਵ ਜੀ ਨੇ ਕੋਠਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਰਾਇਆ, ਤੇ ਅੱਜ ਵੀ ਜਦੋਂ ਸਵੇਰੇ ਪ੍ਰਕਾਸ਼ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਿਮੰਦਰ ਸਾਹਿਬ ਵਿੱਚ ਨਹੀਂ ਰੱਖਿਆ ਜਾਂਦਾ, ਪ੍ਰਕਾਸ਼ ਕੀਤਾ ਜਾਂਦਾ। ਤੇ ਮੈਂ ਸੋਚਣਾ ਇੱਕ ਬੜੇ ਕਮਾਲ ਦੀ ਮਰਿਆਦਾ ਸੀ ਕਿ ਗੁਰੂ ਦੇ ਪ੍ਰਕਾਸ਼ ਦੀ ਥਾਂ ਵੱਖਰੀ ਏ ਤੇ ਗੁਰੂ ਦੇ ਵਿਸ਼ਰਾਮ ਦੀ ਥਾਂ ਵੱਖਰੀ। ਪ੍ਰਕਾਸ਼ ਹਰਿਮੰਦਰ ਸਾਹਿਬ ਹੁੰਦਾ ਤੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪਾਲਕੀ ਵਿੱਚ ਅੱਜ ਵੀ ਹਰਿਮੰਦਰ ਸਾਹਿਬ ਅੰਦਰ ਲਿਜਾਇਆ ਜਾਂਦਾ। ਸਵੇਰ ਦੀ ਮਰਿਆਦਾ ਕੀ ਏ ਕਿ ਦਰਬਾਰ ਸਾਹਿਬ ਦੇ ਕਿਵਾੜ ਖੁੱਲਣ ਤੋਂ 1 ਘੰਟਾ ਪੂਰਾ ਬਾਅਦ ਵਿੱਚ ਅਕਾਲ ਤਖ਼ਤ ਦੇ ਕਿਵਾੜ ਖੁੱਲਦੇ, ਪਰ ਉਸ ਤੋਂ ਪਹਿਲਾਂ ਜਿਹੜਾ ਮੇਨ ਦਰਵਾਜ਼ਾ ਤਖ਼ਤ ਵਾਲਾ ਹੈ, ਇਹ ਨਹੀਂ ਕਿ ਜਿਹੜੇ, ਕਿਉਂਕਿ ਸਵੇਰੇ ਸਰੂਪ ਮਹਾਰਾਜ ਜੀ ਦਾ ਅਕਾਲ ਤਖ਼ਤ ਸਾਹਿਬ ਤੋਂ ਕੋਠਾ ਸਾਹਿਬ ਤੋਂ ਹੁੰਦਾ, ਉਸ ਵੇਲੇ ਇੱਕ ਮਰਿਆਦਾ ਹੈ ਕਿ ਸੰਗਤਾਂ ਬਾਹਰ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ, ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਜਾਂ ਉੱਥੋਂ ਦਾ ਗ੍ਰੰਥੀ, ਉਹਦਾ ਫਰਜ਼ ਹੈ ਕਿ ਸੰਗਤਾਂ ਦੇ ਹਰਿਮੰਦਰ ਸਾਹਿਬ ਦੇ ਸੇਵਾਦਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਪ੍ਰਕਾਸ਼ ਹੋਣਾ ਉਹਨੂੰ ਚੌਰ ਕਰਦੀਆਂ। ਦੇਖੋ, ਉਸ ਪਲਕ ਤੇ ਉਹ ਚੌਰ ਕਰਦਾ, ਸੰਗਤ ਬਾਹਰ ਸੁਖਮਨੀ ਸਾਹਿਬ ਦਾ ਪਾਠ ਕਰਦੀ ਏ, ਨਗਾਰੇ ਤੇ ਚੋਟ ਪੈਂਦੀ ਏ, ਰਣਸਿੰਘੇ ਵੱਜਣ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਚੌਰ ਕਰੀ ਜਾਂਦਾ, ਹਰਿਮੰਦਰ ਸਾਹਿਬ ਦੇ ਗ੍ਰੰਥੀ ਫਿਰ ਕੋਠਾ ਸਾਹਿਬ ਜਾਂਦੇ। ਉਹ ਕੀ ਕਰਦੇ ਨੇ, ਪਹਿਲਾਂ ਸੰਖੇਪ ਅਰਦਾਸ ਕੀਤੀ ਜਾਂਦੀ ਏ, ਚੌਰ ਫਿਰ ਵੀ ਅਕਾਲ ਤਖ਼ਤ ਦੇ ਗ੍ਰੰਥੀ ਦੇ ਹੱਥੇ ਮਰਿਆਦਾ, ਕੋਈ ਆਮ ਬੰਦਾ ਨਹੀਂ ਇਸ ਚੌਰ ਸਾਹਿਬ ਨੂੰ ਹੱਥ ਲਾ ਸਕਦਾ। ਗ੍ਰੰਥੀ ਸਾਹਿਬ ਹਰਿਮੰਦਰ ਸਾਹਿਬ ਦੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀਸ ਤੇ ਲੈਂਦੇ ਨੇ, ਤੇ ਜ਼ਰੂਰੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਉਹ ਚੌਰ, ਜਿਹੜਾ ਚੌਰ ਬਰਦਾਰ ਹਰਿਮੰਦਰ ਸਾਹਿਬ ਵਿੱਚ ਆਉਂਦਾ ਉਹਨੂੰ ਪਕੜਾਉਂਦਾ, ਕੋਈ ਆਮ ਬੰਦਾ ਚੌਰ ਨਹੀਂ ਪਕੜ ਸਕਦਾ, ਕਿਉਂਕਿ ਉਹ ਸਿੰਘ ਸਾਹਿਬ ਦੇ ਨਾਲ ਹੀ ਹੁੰਦਾ, ਉਹਨੂੰ ਗ੍ਰੰਥੀ ਸਾਹਿਬ ਚੌਰ ਪਕੜਾਉਂਦੇ ਨੇ, ਤੇ ਇੱਕ ਆਪ ਹੱਥ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਸੀਸ ਤੇ ਰੱਖਿਆ ਜਾਂਦਾ, ਫਿਰ ਇੱਕ ਵਾਰੀ ਚੌਰ ਕਰਕੇ ਗ੍ਰੰਥੀ ਸਾਹਿਬ ਤੇ ਪੱਕੇ ਤੌਰ ਤੇ ਚੌਰ ਬਰਦਾਰ ਨੂੰ ਦਿੰਦੇ ਨੇ, ਪਾਲਕੀ ਵਿੱਚ ਰੱਖ ਕੇ ਫਿਰ ਉਹੀ ਚੌਰ ਜਿਹੜੀ ਏ ਅਕਾਸ਼ ਜਿਹੜੇ ਗ੍ਰੰਥੀ ਸਾਹਿਬ ਨੇ ਆਪਣੇ ਹੱਥ ਵਿੱਚ ਪਕੜਦੇ। ਇਹ ਮਰਿਆਦਾ ਹੈ। 1 ਘੰਟਾ ਬਾਅਦ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕਿਵਾੜ ਖੁੱਲਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਜਾਂਦਾ ਤਖ਼ਤ ਦੇ ਉੱਤੇ, ਕੀਰਤਨ ਸ਼ੁਰੂ ਹੁੰਦਾ। ਹੈਰਾਨਗੀ ਦੀ ਗੱਲ ਕਿ ਕੀਰਤਨ ਸ਼੍ਰੀ ਅਕਾਲ ਤਖ਼ਤ ਦਾ, ਹਰਿਮੰਦਰ ਸਾਹਿਬ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਆਸਾ ਕੀ ਵਾਰ ਦਾ ਭੋਗ ਹੈ, ਤੇ ਅਕਾਲ ਤਖ਼ਤ ਤੇ ਨਾਲ ਆਸਾ ਕੀ ਵਾਰ ਸ਼ੁਰੂ ਹੋ ਜਾਂਦੀ। ਅਕਾਲ ਤਖ਼ਤ ਸਾਹਿਬ ਤੇ ਜਦੋਂ ਸੰਗਤ ਇਧਰੋਂ ਹੁਕਮਨਾਮੇ ਸੁਣ ਕੇ ਜਾਂਦੀ ਏ, ਫਿਰ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਜਾਂਦਾ, ਉੱਥੇ ਨਗਾਰਾ ਵੀ ਵੱਜਦਾ ਤੇ ਉੱਥੇ ਜਕਾਰੇ ਵੀ ਛੱਡੇ ਜਾਂਦੇ। ਖੈਰ, ਮੈਂ ਸੰਖੇਪ ਜੀ ਅਰਜ਼ ਕਰ ਰਿਹਾ, ਉੱਥੇ ਫਿਰ ਸ਼ਸਤਰ ਵੀ ਨੇ, ਉਹ ਰੋਜ਼ਾਨਾ ਦੀ ਮਰਿਆਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇਸ ਤਖ਼ਤ ਦੇ ਉੱਤੇ ਬੜੇ ਫੈਸਲੇ ਵੀ ਕੀਤੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ 2 ਵਾਰੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਇਹ ਉਸ ਵੇਲੇ ਦੀ ਗੱਲ ਕਰ ਰਿਹਾ ਕਿ ਜਦੋਂ ਅਸੀਂ ਇੰਨੀ ਘਨੌਣੀ ਸਿਆਸਤ ਦੇ ਸ਼ਿਕਾਰ ਨਹੀਂ ਸਨ, ਸਿਆਸੀ ਜ਼ਰੂਰ ਸਨ, ਪਰ ਦੀਵਾਲੀ ਔਰ ਵਿਸਾਖੀ ਨੂੰ ਸਰਬੱਤ ਖਾਲਸਾ ਕੀਤਾ ਜਾਣਾ, ਉੱਥੇ ਗੁਰਮਤੇ ਪਾਸ ਕੀਤੇ ਜਾਣੇ, ਫਿਰ ਜੋ ਜਥੇਦਾਰ ਅਕਾਲ ਤਖ਼ਤ ਸਾਹਿਬ ਹੋਣਾ ਜਾਂ ਸੇਵਾਦਾਰ ਹੋਣਾ ਮੁੱਖ, ਉਹਨੇ ਉਹਨਾਂ ਗੁਰਮਤਿਆਂ ਨੂੰ ਸੰਗਤ ਵਿੱਚ ਪੜ੍ਹ ਕੇ ਸੁਣਾਉਣਾ, ਤੇ ਸੰਗਤ ਜਿਹੜੀ ਸੀ ਉਹਨਾਂ ਨੂੰ ਪ੍ਰਵਾਨਗੀ ਦੇਂਦੀ ਹੁੰਦੀ ਸੀ। ਇਹ ਸਾਡੀ ਉਸ ਵੇਲੇ ਦੀ ਸਰਬੱਤ ਖਾਲਸੇ ਦੀ ਇੱਕ ਮਰਿਆਦਾ ਸੀ। ਉਸ ਤੋਂ ਬਾਅਦ ਕਦੀ ਤੱਕੋ ਕਿ ਸਤਿਗੁਰੂ ਕੇ ਸਿੱਖਾਂ ਨੇ ਇਸ ਤਖ਼ਤ ਉੱਤੇ ਬੜੇ ਬੜੇ ਕੀਮਤੀ ਫੈਸਲੇ ਲਏ ਨੇ, ਤੇ ਅਕਸਰ ਭਾਈ ਚੌਪਾ ਸਿੰਘ ਜੀ ਦਾ ਇੱਕ ਰਹਿਤਨਾਮਾ ਪੜ੍ਹਿਓ, ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ, ਧਿਆਨ ਦਿਆ ਜੇ ਪੜ੍ਹ ਅਸੀਂ ਲਈਏ ਤੇ ਮਨ ਆਪਣੇ ਤੋਂ ਪੁੱਛ ਲਈਏ ਵੀ ਆਪਾਂ ਕਿੱਥੇ ਕੁ ਖਲੋਤੇ ਹਾਂ। ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ ਤੇ ਧਰਮ ਕੇ ਨਾਮ ਤੇ ਝਗੜਾ ਪਾਏ ਕਚਹਿਰੀ ਜਾਏ ਸੋ ਵੱਡਾ ਤਨਖਾਹੀਆ। ਇਹ ਸ਼ਬਦ ਵਰਤੇ ਨੇ, ਪੜ੍ਹ ਸਕਦੇ ਹੋ ਮੇਰੇ ਕੋਲ ਗ੍ਰੰਥ ਵੀ ਉਹ ਹੈ। ਸੋ ਵੱਡਾ ਤਨਖਾਹੀਆ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੇ ਆਪਸੀ ਝਗੜੇ ਨਿਬੇੜੇ ਜਾਂਦੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਵਿਰੋਧੀ ਲੋਕਾਂ ਤੋਂ ਸੁਚੇਤ ਰਹਿਣ ਦੀ ਗੱਲ ਕੀਤੀ ਜਾਂਦੀ ਸੀ। ਤੇ ਗੁਰਮੁਖੋ ਇਹ ਉਹੀ ਤਖਤ ਹੈ ਜਿੱਥੇ ਗਰੀਬ ਗੁਰਬਾ ਆ ਕੇ ਪੁਕਾਰ ਕਰਦਾ ਸੀ, ਉਹਦੀ ਪੁਕਾਰ ਸੁਣੀ ਜਾਂਦੀ ਸੀ। ਤੇ ਜਥੇਦਾਰ ਉਹ ਨਿਰਪੱਖ ਸੀ, ਕਿਸੇ ਧੜੇ ਨਾਲ ਸੀਮਤ ਨਹੀਂ। ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਦੇਖੋ ਧਰਮ ਕੰਡਾ ਤੇ ਧਰਮ ਯੁੱਧ ਦੋ ਸ਼ਬਦ ਬੜੇ ਨੇੜੇ ਦੇ। ਧਰਮ ਕੰਡਾ, ਕੰਡੇ ਦਾ ਅਖਰੀ ਅਰਥ ਹੁੰਦਾ ਤਰਾਜੂ ਜਾਂ ਤਕੜੀ। ਪਰ ਧਰਮ ਕੰਡਾ ਕਿਉਂ ਕਿਹਾ ਜਾਂਦਾ? ਕਦੀ ਤੁਸੀਂ ਸਵੀਰ ਨੂੰ ਤੱਕਿਓ, ਕੰਡੇ ਦਾ ਅਰਥ ਇਹ ਵੀ ਹੈ ਕਿ ਛੋਟੀ ਜਿਹੀ ਤਕੜੀ ਜਿਹਦੇ ਵਿੱਚ ਹੀਰੇ ਮੋਤੀ ਲਾਲ ਜਿਹੜੇ ਨੇ ਉਹਨਾਂ ਨੂੰ ਤੋਲਿਆ ਜਾਂਦਾ। ਉੱਥੇ ਕੀ ਹੁੰਦਾ, ਜਦੋਂ ਧਰਮ ਕੰਡਾ ਸ਼ਬਦ ਲਿਖਿਆ ਹੁੰਦਾ ਤੇ ਧਰਮ ਕੰਡੇ ਦੀ ਬੋਧੀ ਕਿਸੇ ਦੇ ਹੱਥ ਵਿੱਚ ਨਹੀਂ ਹੁੰਦੀ। ਜਥੇਦਾਰ ਕਿਹੋ ਜਿਹਾ ਚਾਹੀਦਾ ਕਿ ਧਰਮ ਕੰਡਾ ਸ਼ੀਸ਼ੇ ਦੇ ਬੰਦ ਡੱਬੇ ਵਿੱਚ ਸੁਨਾਰ ਵੀਰ ਨੇ ਰੱਖਿਆ, ਉਹ ਸ਼ੀਸ਼ਾ ਪਾਰਦਰਸ਼ੀ। ਉਹ ਵੇਚਣ ਵਾਲੇ ਨੂੰ ਵੀ ਧਰਮ ਕੰਡਾ ਦਿਸਦਾ ਪਿਆ ਤੇ ਖਰੀਦਣ ਵਾਲੇ ਨੂੰ ਵੀ ਦਿਸਦਾ ਪਿਆ, ਦੋਨੋਂ ਦੇਖਦੇ ਪਏ ਨੇ। ਉਹ ਧਰਮ ਕੰਡੇ ਦੇ ਨਾਲ ਜਦੋਂ ਸੋਨਾ ਜਾਂ ਹੀਰੇ ਮੋਤੀ ਕੁਝ ਵੀ ਜੋਖਦਾ ਹੈ ਤੇ ਉਹ ਕਦੀ ਵੀ ਉਸ ਕੰਡੇ ਨੂੰ ਆਪਣੇ ਹੱਥ ਨਾਲ ਨਹੀਂ ਪਕੜਦਾ। ਉਹ ਕਹਿੰਦਾ ਤੇਰੇ ਸਾਹਮਣੇ ਵੀ ਹੈ ਤੇ ਮੇਰੇ ਸਾਹਮਣੇ ਵੀ ਹੈ, ਇਹਦੇ ਵਿੱਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ। ਜੋ ਕੁਝ ਤੋਲਿਆ ਜਾਏਗਾ ਸੱਚੋ ਸੱਚ ਤੋਲਿਆ ਜਾਏਗਾ। ਉਹ ਕੰਡਾ ਜਿਹੜਾ ਕਿਸੇ ਦੇ ਹੱਥ ਵਿੱਚ ਨਹੀਂ ਤੇ ਪਾਰਦਰਸ਼ੀ, ਉਹਨੂੰ ਕਿਹਾ ਜਾਂਦਾ ਸੀ ਇਹ ਧਰਮ ਕੰਡਾ, ਇਹ ਇਨਸਾਫ ਕਰਨ ਵਾਲਾ ਕੰਡਾ। ਤੇ ਗੁਰਮੁਖ ਜਿਹਦੀ ਬੋਧੀ ਕਿਸੇ ਦੇ ਹੱਥ ਵਿੱਚ ਹੋਵੇ, ਜਿਹਦਾ ਕੰਡੇ ਦੇ ਉੱਪਰ ਵਾਲੀ ਸੋਈ ਕਿਸੇ ਦੇ ਹੱਥ ਵਿੱਚ ਹੋਵੇ ਤੇ ਚੱਪ ਸੇਤੇ ਜਾ ਰਹੇ ਹੋ, ਉਹ ਧਰਮ ਕੰਡਾ ਨਹੀਂ ਹੁੰਦਾ। ਤੇ ਉੱਥੇ ਬੈਠਾ ਹੋਇਆ ਫੈਸਲੇ ਕਰਨ ਵਾਲਾ, ਤੇ ਜੇਕਰ ਉਹਦੀ ਬੋਧੀ ਵੀ ਕਿਸੇ ਹੱਥ ਵਿੱਚ ਪਕੜੀ ਹੋਈ ਤੇ ਸੱਚ ਜਾਣੋ, ਇਨਸਾਫ ਉੱਥੋਂ ਵੀ ਆਸ ਨਾ ਰੱਖੇ। ਖਿਮਾ ਕਰਿਓ, ਇਹ ਅਸਲੀਅਤ ਹੈ, ਝੂਠ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਦੀ ਇੱਥੇ ਪੁਕਾਰ ਹੋਈ। 10 ਅਪ੍ਰੈਲ 1763 ਨੂੰ ਇੱਕ ਬ੍ਰਾਹਮਣ ਆਇਆ ਤੇ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਖਾਲਸਾ ਇਕੱਠਾ ਹੈ। ਉਹ ਦਿਨ ਭਾਈ ਸਾਹਿਬ ਕਹਿ ਰਹੇ ਸਨ ਹਰੂ ਸਿੰਘ ਹਰੀ ਸਿੰਘ ਭੰਗੂ, ਭੰਗੂ ਨੇ ਅਸਲ ਵਿੱਚ ਹਰੀ ਸਿੰਘ ਭੰਗੀ ਹੈ, ਭੰਗੀ ਮਿਸਲ ਵਾਲੇ। ਉਸ ਵੇਲੇ ਸਰਦਾਰ ਜੱਸਾ ਸਿੰਘ ਆਲੋ ਵਾਲੀਆ ਇਸੇ ਤਖ਼ਤ ਤੇ ਇਕੱਠ ਸੀ। ਉਹਨੇ ਆਉਂਦਿਆਂ ਸਾਰ ਪੁਕਾਰ ਕੀਤੀ ਸੀ ਕਿ ਤੁਹਾਡੇ ਤੋਂ ਬਿਨਾਂ ਹੋਰ ਮੈਨੂੰ ਕੋਈ ਦਰਬਾਰ ਨਹੀਂ ਦਿਸਦਾ ਤੇ ਮੈਂ ਪੁਕਾਰ ਕਰਨ ਵਾਸਤੇ ਆ। ਉਹਨਾਂ ਪੁੱਛਿਆ ਕਾਹਦੇ ਲਈ ਆਏ ਤੇ ਅਕਾਲ ਤਖ਼ਤ ਦਾ ਰੋਲ ਕੀ ਸੀ। ਉਹਨੇ ਇੱਕ ਗੱਲ ਕੀ ਕਹਿਣ ਲੱਗਾ, ਕਸੂਰ ਦਾ ਹਾਕਮ ਅਸਮਾਨ ਖਾਂ ਜਦੋਂ ਵੀ ਕੀ ਹੁੰਦੀ ਬਹੁ ਬੇਟੀ ਵੇਖਦਾ, ਉਹਦਾ ਇੰਨਾ ਭੈੜਾ ਸੁਭਾਅ, ਧੱਕੇ ਨਾਲ ਉਹ ਬੀਬੀਆਂ ਬੱਚੀਆਂ ਨੂੰ ਖੋਹ ਕੇ ਆਪਣੇ ਘਰ ਪਾਉਂਦਾ। ਮੈਂ ਪੁਕਾਰ ਕਰਨ ਆਇਆ, ਮੇਰੀ ਸੁਣਵਾਈ ਕੋਈ ਨਹੀਂ, ਕਿਰਪਾ ਕਰ ਖਾਲਸਾ, ਮੈਂ ਤੇਰੇ ਤਖ਼ਤ ਤੇ ਪੁਕਾਰ ਕਰਨਾ। ਉਸ ਵੇਲੇ ਆਪ ਜੀ ਨੇ ਪੜ੍ਹਿਆ ਤੇ ਰਤਨ ਸਿੰਘ ਭੰਗੂ ਨੇ ਉੱਤੇ ਸ਼ਬਦ ਦਿੱਤੇ ਨੇ। ਉਹ ਕਹਿੰਦੇ ਨੇ ਉਸ ਵੇਲੇ ਦੋ ਰਾਵਾਂ ਹੋਈਆਂ ਸਨ, ਇੱਕੋ ਗੱਲ ਕਹੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਵਾਕ ਆਵੇਗਾ ਉਹਨੂੰ ਮੰਨ ਲਈ। 12 ਕਿਲੇ ਸਨ ਅਸਮਾਨ ਖਾਂ ਕੋਲ, ਤੇ ਜਿਹੜੀ ਅਰਦਾਸ ਕੀਤੀ ਰਤਨ ਸਿੰਘ ਭੰਗੂ ਨੇ ਉਹ ਸ਼ਬਦ ਵੀ ਲਿਖੇ। ਕਹਿਣ ਲੱਗੇ, ਤੂੰ ਗੁਰੂ ਗ੍ਰੰਥ ਸੱਚੀ ਖੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਉਹ ਲਿਖਦਾ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਤੇ ਲੇਖਾਂ ਆਇਆ ਸੀ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ। ਉੱਥੇ ਜਦੋਂ ਤੁਰੇ ਤੇ ਉਸ ਵੇਲੇ ਕਿਸੇ ਕਿਹਾ ਸੀ ਤੁਸੀਂ ਮਿੱਠੀ ਮੁੱਠੀ ਭਰ, ਤੇ ਅੱਗੋ ਸਿੱਖ ਆਗੂਆਂ ਦਾ ਉੱਤਰ ਸੀ, ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਰਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ, ਉਹ ਕਾਰਜ ਰਾਸ ਕਰੇਗਾ। ਗਏ ਅਸਮਾਨ ਖਾਂ ਮਾਰਿਆ, ਉਸ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਲੈ ਕੇ ਆਏ, ਪਰ ਹੈਰਾਨਗੀ ਦੀ ਗੱਲ ਉਹਨੇ ਘਰ ਵਿੱਚ ਪਾਉਣ ਤੋਂ ਨਾ ਕਰ ਦਿੱਤੀ। ਬਾਕੀ ਹੋ ਗਿਆ ਕਿ ਜਿਹੜੀ ਮਲੇਸ਼ ਦੇ ਘਰ ਗਈ ਮੈਂ ਨਹੀਂ ਰੱਖਣੀ। ਉਹਨਾਂ ਕਿਹਾ, ਫਿਰ ਕੰਮ ਤੇਰਾ ਵੀ ਉਹੀ ਹਾਲ ਕਰਾਂਗੇ ਜਿਹੜਾ ਉਸਮਾਨ ਖਾਂ ਦਾ ਹੋਇਆ। ਸੱਚ ਜਾਣੀ, ਇਹ ਤਖ਼ਤ ਤੋਂ ਫੈਸਲਾ ਲਿਆ ਗਿਆ ਕਿ ਜੇ ਇਹ ਦੇਖ ਅੱਜ ਤੋਂ ਬਾਅਦ ਇਹ ਖਾਲਸੇ ਦੀ ਬੇਟੀ ਹੈ, ਛਡਾ ਕੇ ਅਸੀਂ ਲਿਆਇਆ ਧੀਆਂ ਦੀ ਤਰ੍ਹਾਂ, ਜੇ ਕੋਈ ਸ਼ਬਦ ਬੋਲਿਆ ਤੇ ਯਾਦ ਰੱਖੇਗਾ ਉਹ ਬ੍ਰਾਹਮਣ ਇਸ ਤਖ਼ਤ ਦੇ ਸਾਹਮਣੇ ਝੁਕਿਆ ਸੀ। ਤਖ਼ਤ ਦਾ ਸਮਾਂ ਆਇਆ ਕਿ ਅਕਾਲੀ ਫੂਲਾ ਸਿੰਘ, ਵੈਸੇ ਤੇ ਇੱਕ ਬਹੁਤ ਵੱਡਾ ਚੈਪਟਰ ਹੈ, ਇਹ ਲੈਕਚਰ ਹੋਰ ਕਈ ਬਣ ਸਕਦੇ ਨੇ ਕਿਹੜੇ ਕਿਹੜੇ ਵੇਲੇ ਤਖ਼ਤ ਨੇ ਆਪਣਾ ਰੋਲ ਅਦਾ ਕੀਤਾ। ਸਮਾਂ ਆਇਆ ਅਕਾਲੀ ਫੂਲਾ ਸਿੰਘ ਜੀ ਦਾ। ਇੱਕ ਗੱਲ ਚੇਤੇ ਰੱਖਿਓ, ਫੂਲਾ ਸਿੰਘ ਜੀ ਅਸੀਂ ਨਿਹੰਗਾਂ ਦੇ ਬਣਾਉਂਦੇ ਹਾਂ, ਕਈ ਵਾਰੀ ਮਜ਼ਾਕ ਪਿਛਲੇ ਸਮੇਂ ਬਣੇ ਵੀ ਉਹ ਮਜ਼ਾਕੀ। कोई खास उन्होंने अपने वालों योगदान ना पाया, पर बाबा फूला सिंह उन्होंने जीवन से कोई शक नहीं, इन्ने पंथ प्रस्त कि जिदन भंगिया के अमृतसर भंगिया का कब्जा से जदों लाहौर शेरे पंजाब ने कब्जा कर लिया अमृतसर आया। वेखो गुरु के सिखो महाराजा रणजीत सिंह ते भंगी सरदारा विच उन्हें रणजीत सिंह ने गल की सी अमृतसर वल तोप मूह करके नहीं कुछ चलानी, तोप नहीं चलानी, गोली नहीं चलानी। ते जदों आपसी लड़ाई शुरू हुई ते बाबा फूला सिंह जी विच आ खलोते सन, उन्हें कहा गुरु की नगरी है, सिखां वाले कर्म करो, मैं इत्थे सिखां दा लहू एक दूजे नाल लड़ के वगणा वेखना नहीं पसंद करदा। ते बाबा फूला सिंह दी दित्ती हुई तजवीज दोनों ने मनी, भंगी सरदारां नूं जगीर दित्ती गई ते शेरे पंजाब अमृतसर दा प्रबंध लै लिया। उदू बाद शायद आप जी नूं ज्ञात होवे अकाली फूला सिंह बड़ी बड़ी रुस्से भी ने, नाराज भी होए ने, पर उन्हां दी नाराजगी दुनियावी लालसावां इच्छावां नूं रख के नहीं सी। जे नाराज होए सब तो पहली गल नाराज होए सन कि डोगरियां नूं उच्चे रुतबे दिते ने ते जेड़े कमाई वाले ने उन्हां नूं तो फील्ड विच तोरिया होए। उह नाराज हो के आनंदपुर साहब गए ते आनंदपुर साहब सतलुज तो पार अंग्रेजां दा अखीर ए मानो के हद सी ते अंग्रेजां ने कहा भी तुसी बाबा फूला सिंह निहंग नूं पिछां अपने कोल बुलाओ। किसे दी युरत की सी कि बाबा फूला सिंह नूं कोई बुला जांदा? कहिंदे ने उस वेले ना फौज कल्ली सी, रणजीत सिंह ने, हुण अज दी तरह कोई हुंदा मैं अगे चल के अर्ज करना। हुण देखो फौज कल्ली, पहला नहीं दस्या तुसी करना की है, ते जदों सतलुज दे नेड़े पहुंचे कहन लगे सानू लियाए काहदे लई, उह अंग्रेजां दा मुकाबला करना है। कहन लगे बाबा फूला सिंह नूं लै के आउणा। कहिंदे ने अपनियां बंदूकां दीआं नोकां धरती ते गद दित्तियां, मार लो पर उस बाबे नूं पकड़ना नहीं। सतकार सतकार किन्ना सी सिखां दे मन विच, किसी की जरूरत नहीं पई। फिर बाबा साहिब सिंह बेदी जी नूं कल्या आनंदपुर साहब गए, मना के लियाए ते शेरे पंजाब नूं आके उन्हें गल की मैं तेरे तो अहुदा कोई नहीं मंगिया, जगीर तेरे तो कोई नहीं मंगी, मैं सिर्फ इको गल कहना वा कि सदी हो गई है, डेढ़ सदी हो गई है कि खून नाल साडी चप्पा चप्पा पंजाब की धरती रंगी पई है, बड़ी मुश्किल नाल राज मिलिया, किते बांदर बिरती वालिया दे हाथ विच ना चला जाए, मेरी कोई इच्छा नहीं। उन्होंने तख्त की मर्यादा नूं फिर जदों कहन कीता, देखो गुरमुखो अज जिहड़े पेश होण दे तरीके वखरे ने, पहली गल ते साडे लोक मनन नूं तैयार ने, जो असीं जदों असीं धड़े विच बज के कोई काम करांगे ना ते जना खणा ही उठ के तख्त दे विरुद्ध बोलदा है, ते जिन्नी दुर्गति साडे बंदियां ने पिछले समय कीती है ये कदी भुलाई नहीं जाएगी। पर तख्त माड़ा नहीं, ये जे कहीए भी तख्त का सिद्धांत माड़ा है, साढ़े लोग की करते हैं, इतने पिरतीए के आए, इतने राम राय आए, इतने मसंद आए, तो की कह देंगे हरिमंदर साहब नूं खत्म कर दिओ जी, हरिमंदर साहब माड़ा है। माड़े लोग आ सकते हैं पर सिद्धांत कभी भी माड़े नहीं होंगे। अकाल तख्त साहब सच्चे पातशाह ने सिरजिया, इमारत कट्ठी है, सिख फिर बना गए, पर असली असी सत मारने सिद्धांत के उत्ते जो आकड़ के कहने असी तख्त नूं समझदे कुछ नहीं। देखो गुरु के सिखो कभी अपनी भावना बना के तख्यो, ते जथेदार भी निर्लोभी होवे, तीन चार जथेदार कभी सिख नूं भुलणगे नहीं, कभी सिख कौम बाबा फूला सिंह नूं नहीं भुलेगी, भाई मनी सिंह नूं नहीं भुलेगी, अजनोहा साहब नूं नहीं भुलेगी, भाई गुरदेव सिंह कौंके नूं कभी नहीं भुलेगी। भाई गल वखरी कि असीं लोग गल ना करिए कभी भुल सकने उहनां नूं, ते जे किते त्याग वालों देखना है ते एक मैं अर्ज करा कि दो महीने सिर्फ जथेदार रहा है, उहदा नाम बड़ा घट है, बाबा विसाखा सिंह नूं कदी कोई नहीं भुलेगा। जिहड़े गदर पार्टी वाले होए ने, बाबा विसाखा सिंह अकाल तख्त साहिब दे जथेदार रहे ने, सेवादार रहे ने, ते उहते होया कि बाबा जी नूं श्रोमणी कमेटी ने बिना पुछण तों, क्योंकि काम की करदे ने इहनां दी एडी बदनीती है, इहनूं तोपा नहीं ढा सकदियां, इस तख्त नूं जालम परत परत के चढ़ के आउंदा रहे, कभी नहीं ढठेगा, जुगो जुग अटल रहेगा। पर एक गल चेते रखियो, उदों दुख लगदा जदों अपनी बुरका पा के अपने लोक बह के उहदे सिद्धांत नूं सत मार दे। आम बंदे नूं तख्त ते तलबो ते सजा होर, ते उस धरती दा वजीर उत्थे राज करन वाला बंदा उहने तख्त ते सवेरे पेश होणा है, ते रात नहीं उन्हूं पता लग जांदा, देग बना के तुरिया हुंदा है कि सवेरे ने पेश होना है, ते देग दे के अरदास हो जानी है, इहदा मतलब उन्हूं तख्त दे फैसले दा पता है। कि तख्त ने की करना धर्म कंडा नहीं फिर उदो रहा उदो किसी के हाथ में कंडे की बोधी आ जाती फैसले सवेरे होने ने ते रात नूं उत्ते कागज चेंज किए जाते हैं झूठ नहीं ये हकीकत है कभी समा आएगा इतिहास दियां परतां खुलणगियां ते आने वाली साड़ी पीढ़ी देखेगी फिर उन्हां लोकां दे थले जिहड़े भैड़ी बुद्धि वाले ने वह भी आकरना शुरू कर देंगे वह कहिंदे जे ये नहीं कदर जानते सारे खड़े हो जाओ तो गुरमुखो एक कर्ज करा भाई गुरदास होरां ने एक शब्द कहा सी कहन लगे तख्त ते बहना वह चाहिए जिहड़ा तख्त दे लायक होवे लायक का मतलब हूँ आ साडा तो धड़ा है ना भी मेरे धड़े का बंदा आ गया हुक्मनामा अपना जारी करावे वह कहता साडे धड़े का आ गया अस अपना करावे पिछे जे मैं हैरान होया सिंह साहब एक नूं मिलिया वा काफ़ी पुरानी गल है वो पंजाब के मुख्यमंत्री सन अकाली ए राजनीति वाले पास ना ले जाया जे गुरमुखो जे लै भी जाओ तो हर्ज कोई नहीं किताबा बोल दिया ने लुक तो नहीं सकता उसनों अकाल तख्त तो छेकिया गया जथेदार साहब उन्होंने छेक के तुरे आते हैं तो रोपड़ उन्होंने भाई भान सिंह होरी सन वह बैठे ने तो जथेदार साहब ने वह मैनू आप गल सुनाई तो आप अज भी वह जिंदे ने सुन सकते जो रोपड़ आए तो केसगढ़ साहब का मैनेजर उन्हें की किया गड्डी अपनी लैके स्वराज माजदा वो अड्डे से कट्ठे हो गए उन्हें कुदरती तौर पर भाई भान सिंह देखा तो वह बहुत सी जहाँ आगू से उन्हें कोई ना कोई दिन गलत उतर के करनी सी मैंजन उतरिया सिंह साहब की जी कार पिछे पड़दा हों कपड़ा हों अगे भाई भान सिंह बैठे तो उन्हें उतरद सार जो मैनेजर ने पूछा भी कितने गए सो कह लगे चंडीगढ़ गए सा कह लगे की करन गए सो उन्हें मुख्यमंत्री का नाम लैके आ कह लगे सीमेंट का कोटा लेना सी उन्होंने घर गए स वो कह लगे उच्ची ना बोल पिछे सिंह साहब बैठे दी मुस्कुरा के वह कहते ने मैं मत्थे से हाथ मार के कहा कि छेकन तुरै ये तो कोठिया भी जाके सीमटा के परमिट पै लीजिए सीमटा भी गड्डिया भरते पे ने यही कारण कि साडे अंदर के तमे ने साडे अंदर का जोड़ा दुखांत लालच का उन्हें कोई सिद्धांत नहीं टिकन दिता कभी तक्यो कि रुख न कुहाड़े न वढ़िया तो जदों रुख ते कुहाड़ा पिया तो इको दम रुख दियां तने विचों पानी दा पानी सिन के बाहर निकलिया वेखण वाले ने कह दिता भी इन्ना बलवान सें तू चखड़ा विच कैम रहो मीह तेनू डुला ना सकिया की कारण के छोटा जिहा लोहे का टुकड़ा तेनू वजा ते इको दम तेरे अंदरों पानी निकल आया दा कारण की है रो पिया डर गया लोहे के टुकड़े तो जिहड़ा असीं दुखांत कहिंदे आ नहीं होना चाहिए उन्हें एक गल कही रुख ने कहिंदा चखड़ा आ जा मैनू परवाह नहीं पट लैगा ना तोड़ देगा मैं फिर पुंगर पवांगा जे कितने हड़ आ जाए मैं फिर पुंगरांगा पर एक गल चेते रखी कि जदों कुहाड़ा मेरे ते वरदा इकला कुहाड़ा आवे कोई परवाह नहीं रोना इस गल का भी मेरी लकड़ का बनिया दस्ता कुहाड़े विच पै के मेरे ते वार पिया कर गुरमुखो इकला कुहाड़ा कभी कुछ नहीं बिगाड़ता बिगड़ी उदों भी जदों आपां दस्ते बने आपां लकड़ दे दस्ते बन के वार कीता उत्थे देखो बाबा विशाखा सिंह ये तकरीबन 1934 के करीब सिर्फ 2 महीने सेवा निभाई इन्हें तो निभाई की हो जाइए कि इन्हों बड़ी जदोजहद तो बाद मनाया इन्हें कहा भी तख्त की मर्यादा विच मैं कोई कमी नहीं आने देनी चाहगा बाबा विशाखा सिंह बार ने ते नवाब मुजफ्फर खान बुला के उस वेले दे श्रोमणी कमेटी के आगुआं ने सरपाओ दिता जिहड़ा मर्यादा की उलंघना सी बाबा विशाखा सिंह आए आउंदिया सार को तख्त ते मत्था टेक के कहने गुरु हरगोबिंद साहिब सच्चे पातशाह तख्त तेरा आजादी देंदा मैं जमीर गुलाम करके सेवा नहीं कर सकता आके रिजाइन किया तरले करदे रहे सवाल ही नहीं पैदा हुंदा परत क्यों कभी नेड़े आए हो गुरमुखो उस तो अगे कभी तको बाबा फूला सिंह जथेदार भाई बाबा विशाखा सिंह इन्हों कभी भी कौम जी भुला नहीं सकेगी श्री अकाल तख्त साहब ये सिख धर्म की सर्वोच्च स्वतंत्र यदि हस्ती है यदि हस्ती कोई चैलेंज नहीं कर सकता यह गल वक्री कि अज भी कोई दावा करके अगे बोली जाए तो मैं अर्ज की बोलते नहीं साडा जीवन कोई नहीं कि करनी वाला उत्थे बैठा होवेखा कमाई वाला जिदे रोम रो में सिखी धसी हो पले लालच का किनका भी ना उसे किसी की जरूरत नहीं अखा में अखा मिला के गल कर सके स ਸਾਡੀ ਕਮਜ਼ੋਰੀ ਹੁੰਦੀ ਹੈ, ਜਿਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਮ ਕੀਤਾ। ਵੱਖ ਵੱਖ ਸਮੇਂ ਤੇ ਇਸ ਤਖਤ ਨੇ ਸਾਡੀ ਅਗਵਾਈ ਕੀਤੀ ਤੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜਾ ਧਰਮ ਹੈ ਇਹ ਫਸਲ ਹੈ ਤੇ ਗੁਰਮੁਖੋ ਰਾਜਨੀਤੀ ਇਹਦੀ ਵਾੜ ਹੈ। ਧਰਮ ਜੋ ਹੈ ਇਹ ਆਤਮਾ ਹੈ ਤੇ ਸੱਚ ਜਾਣੋ ਰਾਜਨੀਤੀ ਆਤਮਾ ਸਰੀਰ ਹੈ। ਧਰਮ ਜੋ ਹੈ ਇਹ ਸਾਨੂੰ ਜ਼ਿੰਦਗੀ ਵਿੱਚ ਜੀਣ ਦਾ ਰਾਹ ਦੱਸਦਾ ਪਿਆ ਤੇ ਜਿਹੜੀ ਰਾਜਨੀਤੀ ਹੈ ਇਹ ਕਹਿੰਦੀ ਹੈ ਜੀਵਨ ਨੂੰ ਸੁਰੱਖਿਅਤ ਕਿਵੇਂ ਕਮਾ ਲੈਣਾ, ਇਹ ਸਾਨੂੰ ਇਹ ਰਾਹ ਵੀ ਦੱਸਦੀ ਹੈ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਹੈ ਕਿ ਭਾਵੇਂ ਹੋਵੇ ਡੈਮੋਕ੍ਰੇਸੀ ਤੇ ਭਾਵੇਂ ਹੋਵੇ ਇੱਕ ਪੁਸ਼ਤੀ ਰਾਜ, ਉਹ ਕਹਿੰਦਾ ਜੇ ਅੰਦਰੋਂ ਧਰਮ ਚਲਾ ਜਾਏ ਤੇ ਕੇਵਲ ਚੰਗੇਜਪੁਣ ਹੀ ਰਹਿ ਜਾਂਦਾ ਹੈ, ਧਰਮ ਰਹਿੰਦਾ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਕੇ ਇਸ ਤਖ਼ਤ ਦੀ ਸਿਰਜਣਾ ਕੀਤੀ, ਜਿਸ ਨੂੰ ਆਪਾਂ ਅਸੀਂ ਸਭ ਤੋਂ ਪਹਿਲਾਂ ਤਖ਼ਤ ਮੰਨਦੇ ਹਾਂ। ਗੁਰੂ ਕਿਰਪਾ ਕਰੇ ਇਸ ਦੀਆਂ ਮਰਿਆਦਾਵਾਂ, ਇਸ ਦੇ ਅਸੂਲ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਸਕੀਏ ਤੇ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਅਨੁਸਾਰ। ਹੁਣ ਦੇਖੋ ਜੇ ਕੋਈ ਆਪਣਾ ਬੰਦਾ ਬਿਠਾ ਕੇ ਕੋਈ ਇਹੋ ਜਿਹਾ ਹੁਕਮਨਾਮਾ ਹੋਰ ਹੀ ਕੋਈ ਜਾਰੀ ਕਰਾ ਦੇ ਜਿਹੜਾ ਸਿੱਖੀ ਤੋਂ ਤੋੜਦਾ ਹੋਵੇ, ਤੇ ਫਿਰ ਸਿਧਾਂਤ ਨੂੰ ਜ਼ਰੂਰ ਸਮਝੀਏ ਵੀ ਤਖ਼ਤ ਦਾ ਸਿਧਾਂਤ ਕੀ ਹੈ। ਗੁਰਮੁਖੋ ਜੋ ਹੁਕਮ ਹੁੰਦੇ ਨੇ ਉਹਨਾਂ ਨੂੰ ਖਿੜੇ ਮੱਥੇ ਆਪਾਂ ਪ੍ਰਵਾਨ ਕਰ ਸਕੀਏ। ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੀ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।